ਸਤਨਾਮ ਧੰਨਵਾਕੇ ਗੁਰੂ ਸਾਹਿਬ ਜੀਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਬ ਹੋ ਹਰ ਜਨ ਮੰਗਲ ਗਾਵ ਹੋ ਬਿਸਰ ਨਾਹੀ ਕਬ ਹੂੰ ਹੀ ਐਤੇ ਇਹ ਬਿਦ ਮਨ ਮਹਿ ਪਾਵ ਹੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ ਆਓ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਇਸ ਅੰਮ੍ਰਿਤ ਬੋਲ ਦੀ ਵਿਚਾਰ ਆਪਾਂ ਕੱਲ ਪ੍ਰਾਰੰਭ ਕੀਤੀ ਹੈ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਕੱਲ ਧੰਨ ਗੁਰੂ ਅਰਜੁਨ ਦੇਵ ਜੀ ਨੇ ਮਿਹਰ ਕਰਕੇ ਸੇਵਕ ਦੇ ਜੀਵਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਰੂਪ ਰਤਨ ਦਿੱਤੇ ਜਿਨ੍ਹਾਂ ਦੀ ਵਿਚਾਰ ਆਪਾਂ ਕੀਤੀ ਸੀ ਕੱਲ ਵਿਚਾਰ ਦੀ ਲੜੀ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦੇ ਇਸ ਅੰਮ੍ਰਿਤ ਬੋਲ 'ਤੇ ਆਪਾਂ ਸੰਪੂਰਨ ਕੀਤੀ ਸੀ ਕਿ ਸੇਵਕ ਦਰਅਸਲ ਉਹ ਹੈ ਜੋ ਗੁਰੂ ਦੇ ਹੁਕਮ ਵਿੱਚ ਗੁਰੂ ਦੇ ਗ੍ਰਹਿ ਵਿੱਚ ਟਿਕਦਾ ਹੈ ਅਤੇ ਜਿਹੜਾ ਕੋਈ ਵੀ ਕੰਮ ਕਰੇ ਤੇ ਉਹ ਸਤਿਗੁਰੂ ਦੇ ਸਾਹਮਣੇ ਆਪਣੀ ਕੀਤੀ ਕੋਈ ਸੇਵਾ ਨੂੰ ਕਦੀ ਵੀ ਜਣਾਉਂਦਾ ਨਹੀਂ। ਮਨ ਫੁਰਨੇ ਪੈਦਾ ਕਰਦਾ, ਮਨ ਸੰਕਲਪ ਤੇ ਵਿਕਲਪ ਪੈਦਾ ਕਰਦਾ, ਪਰ ਉਸ ਸੇਵਕ ਨੇ ਆਪਣਾ ਮਨ ਹੀ ਗੁਰੂ ਦੇ ਚਰਨਾਂ ਵਿੱਚ ਵੇਚ ਦਿੱਤਾ। ਤੇ ਸਾਹਿਬ ਕਹਿੰਦੇ ਨੇ ਜਿਸ ਨੇ ਮਨ ਵੇਚ ਦਿੱਤਾ ਤੇ ਉਸ ਦੇ ਮਨ ਅੰਦਰ ਕੋਈ ਐਸੀ ਵਾਸ਼ਨਾ ਨਹੀਂ ਉਪਜੇਗੀ ਕਿ ਜਿਹੜੀ ਉਹਨੂੰ ਸਤਿਗੁਰੂ ਦੇ ਘਰ ਤੋਂ ਦੂਰ ਲੈ ਜਾਏ। ਹਜ਼ੂਰ ਦਾ ਇਹ ਅੰਮ੍ਰਿਤ ਬਚਨ ਕੱਲ੍ਹ ਅਸੀਂ ਵਿਚਾਰ ਰਹੇ ਸੀ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਓ ਇਸ ਅੰਮ੍ਰਿਤ ਬੋਲ ਲੜੀ ਨੂੰ ਆਪਾਂ ਅੱਜ ਦੇ ਦੀਵਾਨ ਵਿੱਚ ਵਿਚਾਰ ਸਕੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਅਰਜੁਨ ਦੇਵ ਜੀ, ਆਪਣੀ ਕਲਾ ਆਪ ਸ਼ਬਦ ਦੀ ਵਰਤਾਓ, ਅੰਮ੍ਰਿਤ ਬੋਲਾਂ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਗ੍ਰਹਿ ਵਿਖੇ ਜੋ ਆਪਣੇ ਮਨ ਨੂੰ ਵੇਚ ਕੇ ਸੇਵਾ ਕਰਦਾ ਹੈ, ਉਸ ਸੇਵਕ ਨੂੰ ਕਿਹੜੀਆਂ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਦਾਤਾਂ ਦੇ ਨਾਲ ਨਾਲ ਸੇਵਕ ਦਾ ਆਪਣਾ ਨਿੱਜੀ ਜੀਵਨ ਕਿੰਨਾ ਕੁ ਉੱਚਾ ਹੋ ਜਾਂਦਾ ਹੈ। ਕਿਉਂਕਿ ਸੇਵਾ ਦੇ ਨਾਲ ਜੇ ਸਾਡੀ ਅੰਦਰ ਦੀ ਸੁਰਤ ਉੱਚੀ ਨਹੀਂ ਉੱਠੀ, ਜੇ ਸੇਵਾ ਦੇ ਨਾਲ ਸਾਡਾ ਆਤਮਿਕ ਜੀਵਨ ਨਹੀਂ ਬਣਿਆ, ਜੇ ਸੇਵਾ ਦੇ ਨਾਲ ਮੇਰੇ ਅੰਦਰ ਦੀ ਰੂਹਾਨੀਅਤ ਵਿੱਚ ਕੁਝ ਤਰੱਕੀ ਨਹੀਂ ਹੋਈ, ਤਾਂ ਮੈਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਹੜੀ ਸੇਵਾ ਮੈਂ ਕਰਨਾ ਪਿਆ ਵਾਂ, ਕੀ ਇਹ ਮੇਰੀ ਕੀਤੀ ਹੋਈ ਸੇਵਾ ਗੁਰੂ ਜੀ ਨੂੰ ਪ੍ਰਵਾਨ ਵੀ ਹੈ ਜਾਂ ਨਹੀਂ। ਕਿਉਂਕਿ ਸੇਵਾ ਨਿਫਲ ਵੀ ਚਲੀ ਜਾਂਦੀ ਹੈ। ਭਾਵਾਂ ਅਸੀਂ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿੱਤ ਲਾਏ। ਸਫਲ ਹੈ ਜੇਕਰ ਕੋਈ ਚਿੱਤ ਲਾ ਕੇ ਗੁਰੂ ਦੀ ਸੇਵਾ ਕਰੇ। ਪਰ ਦੋ ਬਚਨ ਬਾਣੀ ਵਿੱਚ ਪੜ੍ਹਨ ਨੂੰ ਮਿਲੇ ਕਿ ਜਿੱਥੇ ਕਈ ਵਾਰੀ ਬੰਦਾ ਆਪਣੀ ਕੀਤੀ ਕੋਈ ਘਾਲਣਾ ਨੂੰ ਵੀ ਅਜਾਈ ਗਵਾ ਜਾਂਦਾ ਹੈ, ਨਿਫਲ ਹੋ ਜਾਂਦੀ ਹੈ। ਉਹ ਕਿਵੇਂ? ਉਹ ਦੋ ਬਚਨ ਨੇ। ਕਈ ਵਾਰੀ ਬੰਦੇ ਕੋਲ ਅਕਲ ਥੋੜ੍ਹੀ ਹੁੰਦੀ ਹੈ, ਸੇਵਾ ਤਾਂ ਉਹ ਕਰ ਲੈਂਦਾ ਹੈ, ਜਜ਼ਬਾਤ ਵਿੱਚ ਆ ਕੇ ਭਾਵਕਤਾ ਵਿੱਚ ਆ ਕੇ ਉਹ ਸੇਵਾ ਬੇਅੰਤ ਕਰੇਗਾ, ਪਰ ਅਕਲ ਥੋੜ੍ਹੀ ਹੋਣ ਕਰਕੇ ਅੰਦਰ ਦੀ ਹਉਮੈ ਨਹੀਂ ਮਰਦੀ ਅਤੇ ਕਈ ਵਾਰੀ ਸੇਵਾ ਕਰਕੇ ਵੀ ਗੁਰੂ ਦੇ ਸਾਹਮਣੇ ਬੋਲ ਉੱਠਦਾ ਅਤੇ ਥੋੜ੍ਹੀ ਮਤ ਹੋਣ ਕਰਕੇ ਕੀਤੀ ਕੋਈ ਸੇਵਾ ਵੀ ਨਿਫਲ ਚਲੀ ਜਾਂਦੀ ਹੈ। ਅਸੀਂ ਬਾਣੀ ਵਿੱਚ ਇਹ ਅੰਮ੍ਰਿਤ ਬੋਲ ਪੜ੍ਹਦੇ ਹਾਂ ਕਿ ਮਤ ਥੋੜ੍ਹੀ ਸੇਵ ਗਵਾਈ ਹੈ। ਹਾਲਾਂਕਿ ਸੇਵਾ ਸਫਲ ਹੈ ਬਾਬਾ ਜੀ ਨੇ ਕਿਹਾ, ਪਰ ਜੇ ਮਤ ਥੋੜ੍ਹੀ ਹੈ, ਅਕਲ ਨਹੀਂ, ਉਹ ਸੇਵਾ ਨਿਫਲ ਚਲੀ ਗਈ। ਦੂਸਰੀ ਗੱਲ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਹੀ, ਸਾਨੂੰ ਉਹਦੇ 'ਤੇ ਪਹਿਰਾ ਦੇਣਾ ਬਹੁਤ ਲਾਜ਼ਮੀ ਹੈ। ਜੇ ਉਸ ਬਚਨ 'ਤੇ ਪਹਿਰਾ ਨਹੀਂ ਦਿਆਂਗੇ, ਇਹੀ ਕਾਰਨ ਕਿ ਸਾਲਾਂ ਬੱਧੀ ਸੇਵਾ ਕਰਨ ਵਾਲੇ ਬੰਦੇ ਉਹਨਾਂ ਦੀ ਰੂਹਾਨੀਅਤ ਪੱਖੋਂ ਬਿਲਕੁਲ ਕੋਈ ਤਰੱਕੀ ਮਿਲਦੀ ਨਹੀਂ। ਕਿਤੇ ਕਰੋੜਾਂ ਵਿੱਚੋਂ ਇੱਕ ਅੱਧਾ। ਉੱਥੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਹੈ ਕਿ ਇਨਸਾਨ ਧਰਮ ਗ੍ਰੰਥ ਵੀ ਪੜ੍ਹਦਾ ਹੈ, ਉਹਨਾਂ ਦੀ ਵਿਚਾਰ ਵੀ ਸਰਵਣ ਕਰਦਾ, ਆਪਣੇ ਹੱਥਾਂ ਨਾਲ ਸੇਵਾ ਵੀ ਕਰਨ ਜਾਂਦਾ, ਪਰ ਗੁਰੂ ਕੇ ਸਿੱਖੋ ਸੇਵਾ ਕਰਨ ਤੋਂ ਬਾਅਦ ਜਦੋਂ ਸੇਵਾ ਕਰਦਿਆਂ ਜਾਂ ਸੇਵਾ ਤੋਂ ਬਾਹਰ ਨਿਕਲ ਕੇ ਕੋਈ ਇਨਸਾਨ ਆਪਣੀ ਜ਼ਬਾਨ ਨਾਲ ਦੁਨੀਆ ਦੀ ਨਿੰਦਿਆ ਕਰਦਾ ਅਤੇ ਸੱਚ ਜਾਣੂ ਨਿੰਦਿਆ ਉਹਦੀ ਕੀਤੀ ਕੋਈ ਸੇਵਾ 'ਤੇ ਵੀ ਪਾਣੀ ਫੇਰ ਜਾਂਦੀ ਹੈ, ਉਹ ਨਿਫਲ ਸੇਵਾ ਹੋ ਗਈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਤੈਂ ਨਰ ਕਿਆ ਪੁਰਾਨ ਸੁਣ ਕੀ ਨਾ, ਐ ਇਨਸਾਨ ਤੂੰ ਧਰਮ ਗ੍ਰੰਥ ਸੁਣੇ, ਪੁਰਾਣ ਸੁਣੇ, ਵੇਦ ਸੁਣੇ, ਸਿਮਰਤੀਆਂ ਸੁਣੀਆਂ, ਤੂੰ ਗੁਰੂ ਕੇ ਬਚਨ ਸੁਣੇ। ਤੈਂ ਨਰ ਕਿਆ ਪੁਰਾਨ ਸੁਣ ਕੀ ਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਜੇ ਤੂੰ ਪੁਰਾਣ ਸੁਣੇ, ਗ੍ਰੰਥ ਸੁਣੇ ਕਿ ਜੋ ਗ੍ਰੰਥ ਕਹਿੰਦੇ ਨੇ ਉਹਨਾਂ ਤੂੰ ਜ਼ਿੰਦਗੀ ਵਿੱਚ ਕਮਾਇਆ, ਜੇ ਤੇਰੇ ਅੰਦਰ ਅਵਿਨਾਸ਼ੀ ਪਰਮਾਤਮਾ ਦੀ ਭਗਤੀ ਪੈਦਾ ਨਾ ਹੋਈ ਤਾਂ ਤੇਰੇ ਉਹ ਗ੍ਰੰਥ ਸੁਣਨ ਦਾ ਲਾਭ ਕੀ ਹੋਵੇਗਾ। ਇੱਥੇ ਇੱਕ ਖਿੰਨ ਮੈਂ ਵਿਚਾਰ ਦੇ ਵਿੱਚੋਂ ਨਿਕਲ ਕੇ ਅਰਜ਼ ਕਰ ਜਾਂ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕੱਲ੍ਹ ਵੀ ਵਿਚਾਰ ਚੱਲੀ ਸੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਦੀ। ਸਤਿਗੁਰੂ ਨੇ ਬਾਣੀ ਵਿੱਚ ਬਾਣੀ ਪੜ੍ਹਨ ਵਾਲੇ ਦੀ ਬਹੁਤ ਸਲਾਹਤਾ ਕੀਤੀ, ਪਰ ਗੁਰਮੁਖੋ ਪੜ੍ਹਨਾ, ਗੁਣਨਾ ਅਤੇ ਸੁਣਨਾ, ਤਿੰਨ ਸ਼ਬਦ ਵਰਤੇ ਨੇ, ਪੜ੍ਹਨਾ, ਗੁਣਨਾ ਅਤੇ ਸੁਣਨਾ। ਆਪ ਪੜ੍ਹਨਾ, ਗੁਣਨਾ ਦਾ ਅਰਥ ਹੈ ਵਿਚਾਰਨਾ ਅਤੇ ਫਿਰ ਉਹਨੂੰ ਸੁਣਨਾ ਵੀ। ਜੇ ਇਨਸਾਨ ਪੜ੍ਹਦਾ ਵੀ ਪਿਆ, ਗੁਣਦਾ ਵੀ ਪਿਆ ਅਤੇ ਸੁਣਦਾ ਵੀ ਪਿਆ, ਪਰ ਇੰਨਾ ਕੁਝ ਕਰਕੇ ਵੀ ਉਹ ਪੜ੍ਹੇ ਨੂੰ, ਵਿਚਾਰੇ ਨੂੰ, ਸੁਣੇ ਨੂੰ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਦਾ, ਅਤੇ ਉਹਦੇ ਸੰਬੰਧੀ ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਫਿਰ ਉਸ ਮਨੁੱਖ ਦੀ ਜ਼ਿੰਦਗੀ ਤਾਂ ਇਸ ਤਰ੍ਹਾਂ ਬਣ ਜਾਂਦੀ ਹੈ ਕਿ ਜਿਵੇਂ ਚੰਦਨ ਦੀ ਲੱਕੜ ਬਹੁਤ ਕੀਮਤੀ ਹੈ, ਕਿਸੇ ਲੱਕੜ ਦੇ ਪਾਰਖੂ ਨੂੰ ਜਾਂ ਕਿਸੇ ਸੁਗੰਧੀ ਦੇ ਪਾਰਖੂ ਨੂੰ ਚੰਦਨ ਦੀ ਲੱਕੜ ਦਿਖਾਓ ਅਤੇ ਉਸ ਲੱਕੜ ਨੂੰ ਦੇਖ ਕੇ ਉਸ ਲੱਕੜ ਦੀ ਕੀਮਤ ਉਹ ਪਾਏਗਾ, ਪਰ ਜੇਕਰ ਉਸ ਲੱਕੜ ਨੂੰ ਕੋਈ ਗਧੇ ਦੀ ਪਿੱਠ ਉੱਤੇ, ਖੋਤੇ ਦੀ ਪਿੱਠ ਉੱਤੇ ਰੱਖ ਦੇਵੇ ਅਤੇ ਨਾਲ ਉਹਦੇ ਕੰਨ ਵਿੱਚ ਕਹਿ ਤੂੰ ਕਿਤਨਾ ਭਾਗਾਂ ਵਾਲੇ, ਅੱਜ ਹਜ਼ਾਰਾਂ ਰੁਪਈਆਂ ਦੀ ਕੀਮਤੀ ਲੱਕੜ ਤੇਰੀ ਪਿੱਠ 'ਤੇ ਲੱਦੀ ਗਈ, ਅਤੇ ਗਧਾ ਕਹੇਗਾ ਭਾਵੇਂ ਮੇਰੇ ਪਿੱਠ 'ਤੇ ਲੱਕੜ ਲਾ ਦੇ, ਭਾਵੇਂ ਤੂੰ ਇੱਥੇ ਹੀਰੇ ਲਾ ਦੇ ਅਤੇ ਭਾਵੇਂ ਮਿੱਟੀ ਦੇ ਢੇਰ ਤੂੰ ਮੇਰੇ 'ਤੇ ਲੱਦ ਦੇ, ਮੇਰੇ ਵਾਸਤੇ ਕੇਵਲ ਭਾਰ ਹੈ, ਕੀਮਤ ਤਾਂ ਉਹਨਾਂ ਲਈ ਹੈ ਜਿਹੜੇ ਇਸ ਲੱਕੜ ਦੇ ਪਾਰਖੂ ਨੇ। ਸਤਿਗੁਰੂ ਨੇ ਬਾਣੀ ਵਿੱਚ ਜਦੋਂ ਪ੍ਰਮਾਣ ਦਿੱਤਾ, ਸੱਚੀ ਮੁੱਚੀ ਇਹ ਪੜ੍ਹ ਕੇ ਕਦੀ ਅੰਦਰ ਸੋਚੀਏ, ਸਾਹਿਬ ਕਹਿੰਦੇ ਨੇ ਜੇ ਇੱਕ ਗਧੇ ਉੱਪਰ ਚੰਦਨ ਦੀ ਲੱਕੜ ਲੱਦੀ ਜਾਏ ਉਹਦੇ ਲਈ ਕੇਵਲ ਬੋਝ ਹੈ, ਉਹਦੀ ਕਦਰ ਨਹੀਂ ਜਾਣਦਾ, ਅਤੇ ਜਿਤਨਾ ਮਰਜ਼ੀ ਪੜ੍ਹੀ ਜਾ ਜੇ ਕਮਾਉਂਦਾ ਨਹੀਂ, ਸੱਚ ਜਾਣੀ ਫਿਰ ਖਰ ਬਿਰਤੀ ਉੱਤੇ ਕੇਵਲ ਬੋਝ ਹੀ ਲੱਦਿਆ ਜਾ ਰਿਹਾ ਹੈ। ਅੰਮ੍ਰਿਤ ਬਚਨ ਨੇ ਕਬੀਰ ਸਾਹਿਬ ਦੇ ਕਹਿਣ ਲੱਗੇ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸੋ ਰਾਮ ਨਾ ਜਪੋ ਅਭਾਗੇ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਕੀ ਲਾਭ ਹੋਇਆ, ਕੀ ਤੇਰੀ ਜ਼ਿੰਦਗੀ 'ਚ ਤਬਦੀਲੀ ਆਈ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਭਾਰਾ। ਪੜ੍ਹਿਆ ਜ਼ਰੂਰ ਪਰ ਖਰ ਚੰਦਨ ਜਸ ਭਾਰਾ, ਜਿਵੇਂ ਗਧੇ ਦੀ ਪਿੱਠ 'ਤੇ ਕਿਸੇ ਨੇ ਚੰਦਨ ਲੱਦ ਦਿੱਤਾ ਅਤੇ ਉਹਦੇ ਵਾਸਤੇ ਕੋਈ ਕੀਮਤ ਨਹੀਂ, ਸਿਰਫ ਬੋਝ ਹੈ, ਅਤੇ ਜੇ ਪਿਆਰਿਓ ਕੇਵਲ ਗਿਆਨ ਦਾ ਬੋਝ ਹੀ ਢੋਂਦੇ ਰਹੇ, ਉਹਦੀ ਕਦਰ ਨਾ ਜਾਣੀ ਅਤੇ ਫਿਰ ਉਸ ਪੜ੍ਹੇ ਦਾ ਲਾਭ ਕੀ। ਖੈਰ ਆਪਾਂ ਆਪਣੇ ਪ੍ਰਕਰਨ 'ਤੇ ਆਈਏ, ਸੇਵਾ ਸਫਲ ਹੀ ਹੈ, ਪਰ ਸਿਰਫ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ, ਨੇਫਲ ਵੀ ਕਈ ਵਾਰੀ ਹੋ ਜਾਂਦੀ ਹੈ। ਭਗਤ ਜੀ ਨੇ ਬਚਨ ਕੀਤੇ, ਤੈਂ ਨਰ ਕਿਆ ਪੁਰਾਨ ਸੁਣ ਕੀ ਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾ ਨਾ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਤੂੰ ਪਿਆਰਿਆ ਗ੍ਰੰਥ ਪੜ੍ਹੇ ਕੀ ਤੇਰੀ ਕਾਮ ਦੀ ਵਾਸ਼ਨਾ ਘਟੀ, ਕੀ ਤੇਰੀ ਕ੍ਰੋਧ ਵਾਲੀ ਬਿਰਤੀ ਵਿੱਚ ਕੋਈ ਫਰਕ ਪਿਆ, ਕੀ ਬੰਦਿਆ ਤੇਰੇ ਅੰਦਰ ਦੀ ਜਿਹੜੀ ਬਿਰਤੀ ਮੋਹ ਦੀ ਹੈ ਕਿਤੇ ਇਹ ਖਤਮ ਹੋਈ। ਕਹਿਣ ਲੱਗੇ ਜੇ ਇਹ ਬਿਰਤੀਆਂ ਵਿੱਚ ਤਬਦੀਲੀ ਨਹੀਂ, ਅੰਦਰ ਦੀ ਵਾਸ਼ਨਾ ਨਹੀਂ ਮਰੀ, ਤੇ ਫਿਰ ਪਿਆਰਿਆ ਤੇਰੇ ਗ੍ਰੰਥ ਪੜ੍ਹਨ ਦਾ ਕੀ ਅਰਥ ਹੋਇਆ। ਇੱਥੇ ਇੱਕ ਬੇਨਤੀ ਕਰਾਂ, ਗ੍ਰਿਸ਼ਤੀ ਦਾ ਅਰਥ ਇੰਦਰੀਆਂ ਦਾ ਭੋਗੀ ਨਹੀਂ। ਕਿਉਂਕਿ ਕਈ ਵਾਰ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ, ਗੁਰੂ ਜੀ ਨੇ ਗ੍ਰਿਸਤ ਨੂੰ ਪ੍ਰਵਾਨ ਕੀਤਾ, ਗੁਰੂ ਜੀ ਨੇ ਚਿੱਕੜ ਨੂੰ ਪ੍ਰਵਾਨ ਨਹੀਂ ਕੀਤਾ। ਚੇਤੇ ਰੱਖਿਓ, ਚਿੱਕੜ ਵਿੱਚ ਨਿਕਲੇ ਹੋਏ ਕਮਲ ਦੇ ਫੁੱਲ ਨੂੰ ਪ੍ਰਵਾਨ ਕੀਤਾ ਹੈ। ਗ੍ਰਿਸਤ ਦਾ ਅਰਥ ਇੰਦਰੀਆਂ ਦਾ ਭੋਗ ਨਹੀਂ। ਜੇ ਗ੍ਰਿਸਤੀ ਬਣ ਕੇ ਵੀ ਤੇਰੀਆਂ ਇੰਦਰੀਆਂ ਉੱਤੇ ਕਾਬੂ ਨਹੀਂ ਪਿਆ, ਤੇ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਕਰ, ਤੈਨੂੰ ਸੁਚੱਜਾ ਗ੍ਰਿਸਤੀ ਬਣਨ ਦੀ ਜਾਂਚ ਵੀ ਨਹੀਂ ਆਈ। ਹਾਲਾਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਜੋਗੀ ਉਹ ਵੇ, ਤਪੀ ਉਹ ਵੇ, ਜਿਹੜਾ ਆਪਣੇ ਅੰਦਰ ਗ੍ਰਿਸਤੀ ਵਾਹਿਗੁਰੂ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਗ੍ਰਿਸਤੀ ਵੀ ਉਹ ਵੇ ਜਿਹੜਾ ਗ੍ਰਿਸਤ ਵਿੱਚ ਰਹਿੰਦਿਆਂ ਮਰਨ ਤੋਂ ਪਹਿਲਾਂ ਆਪਣੀਆਂ ਵਾਸ਼ਨਾਵਾਂ 'ਤੇ ਕਾਬੂ ਪਾ ਜਾਏ। ਅਸੀਂ ਬਚਨ ਪੜ੍ਹਦੇ ਹਾਂ, ਸੋ ਗਿਰਹੀ ਜੋ ਨਿਗ੍ਰਹ ਕਰੇ, ਗ੍ਰਿਸਤੀ ਉਹ ਵੇ ਜਿਹੜਾ ਆਪਣੀਆਂ ਇੰਦਰੀਆਂ ਨੂੰ ਰੋਕ ਲਏ। ਫਿਰ ਹੁਣ ਕਿਵੇਂ ਰੋਕੀਏ? ਇੱਕ ਪ੍ਰਸ਼ਨ ਹੈ ਕਿ ਦੇਖੋ, ਅਸੀਂ ਸੰਸਾਰ ਵਿੱਚ ਵਿਚਰਨੇ ਹਾਂ, ਕੰਮ ਕਾਰ ਕਰਨੇ ਹਾਂ, ਕਿਵੇਂ ਆਪਣੀਆਂ ਇੰਦਰੀਆਂ ਨੂੰ ਰੋਕੀਏ? ਅਤੇ ਸਾਡਾ ਇਹ ਪ੍ਰਸ਼ਨ ਵੀ ਹੈ, ਜਿਹੜੇ ਨਾਮ ਅਭਿਆਸੀ ਨੇ, ਸਹੀ ਅਰਥਾਂ ਵਿੱਚ ਉਹ ਆਪਣੇ ਅੰਦਰ ਨਾਲ ਯੁੱਧ ਕਰਦੇ ਨੇ। ਬਾਹਰ ਦੀਆਂ ਗੱਲਾਂ ਕਰਨੀਆਂ ਪਿਆਰਿਓ ਬੜੀਆਂ ਸੁਖਾਲੀਆਂ, ਜੇ ਆਪਣੇ ਅੰਦਰ ਜਦੋਂ ਅੱਖਾਂ ਮੀਟ ਕੇ ਝਾਤੀ ਮਾਰੀ ਦੀਏ, ਸੱਚ ਜਾਣਿਓ, ਫਿਰ ਪਤਾ ਲੱਗਦਾ ਅੰਦਰ ਕਿੰਨਾ ਕੁ ਤੂਫਾਨ ਉੱਠ ਖਲੋਤਾ ਹੈ। ਕਿਵੇਂ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਇਆ ਜਾਏ, ਕਿਵੇਂ ਇਹਨਾਂ 'ਤੇ ਆਪਾਂ ਕੰਟਰੋਲ ਕਰੀਏ? ਹਿੰਦੂ ਗ੍ਰੰਥ ਹੈ ਇੱਕ ਸ਼੍ਰੀ ਮੱਧ ਭਗਵਤ ਗੀਤਾ, ਸਿਰਫ ਇੱਕ ਪ੍ਰਮਾਣ ਵਜੋਂ ਮੈਂ ਬੇਨਤੀ ਕਰ ਰਿਹਾ। ਅਰਜੁਨ ਪ੍ਰਸ਼ਨ ਕਰਦੇ ਨੇ ਕ੍ਰਿਸ਼ਨ ਨੂੰ, ਅਤੇ ਸਿਰਫ ਸਮਝਣ ਲਈ, ਇਹਨਾਂ ਸ਼ਬਦਾਂ ਤੋਂ ਨਫ਼ਰਤ ਨਾ ਕਰੋ, ਕਿਉਂਕਿ ਅੱਜ ਇੱਕ ਸਾਡਾ ਇਹੋ ਜਿਹਾ ਸੁਭਾਅ ਬਣ ਚੁੱਕਾ ਹੈ, ਜਦੋਂ ਪ੍ਰਹਿਲਾਦ ਦੀ, ਗਨਕਾ ਦੀ, ਅਜਾਮਲ ਦੀ, ਧਰੂ ਦੀ, ਕ੍ਰਿਸ਼ਨ ਜੀ ਦੀ, ਰਾਮਚੰਦਰ ਜੀ ਦੀ ਗੱਲ ਆਏ, ਅਤੇ ਕੁਝ ਲੋਕ ਇਹਨਾਂ ਸ਼ਬਦਾਂ ਨੂੰ ਸੁਣਨ ਨੂੰ ਤਿਆਰ ਨਹੀਂ, ਫਿਰ ਮੇਰਾ ਮਨ ਕਹਿੰਦਾ, ਧੰਨ ਗੁਰੂ ਅਰਜੁਨ ਸਾਹਿਬ, ਇਹ ਤੇਰੀ ਕੀਤੀ ਤੋਂ ਸਿਆਣੇ ਬਣ ਗਏ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦਿੱਤੀ, ਜੇ ਹਜ਼ੂਰ ਤੁਸੀਂ ਇਹ ਕਿਹਾ ਸੀ ਬਾਣੀ ਵਿੱਚ ਸੱਚਾਈ ਹੈ, ਅਤੇ ਆਪਾਂ ਈਰਖਾ ਦੀ ਨਜ਼ਰ ਨਾਲ ਕਦੀ ਗੁਰੂ ਕੀ ਬਾਣੀ ਨਾ ਪੜ੍ਹੀਏ। ਆਪੋ ਆਪਣਾ ਅੰਦਰ ਹੈ ਨਾ, ਕਈ ਵਾਰੀ ਬਾਣੀ ਦੇ ਪ੍ਰਮਾਣ ਵੀ ਅਸੀਂ ਦਿੰਦੇ ਹਾਂ, ਕਿਉਂਕਿ ਅਸੀਂ ਬਾਣੀ ਨੂੰ ਵੀ ਇੱਕ ਸਿਆਸੀ ਹਥਿਆਰ ਵਜੋਂ ਕਈ ਵਾਰੀ ਵਰਤਣ ਲੱਗ ਪੈਂਦੇ ਹਾਂ। ਬਾਣੀ ਤਾਂ ਹੈ ਅੰਦਰ ਦੇ ਭਲੇ ਲਈ। ਮੰਨ ਲਓ ਕਿ ਸਾਡਾ ਵਿਰੋਧੀ ਸੰਗਤ ਵਿੱਚ ਆ ਗਿਆ, ਅਤੇ ਅਸੀਂ ਯਤਨ ਕਰਨਾ ਵੀ ਉਹਨੂੰ ਸੰਗਤ ਵਿੱਚ ਬੈਠੇ ਨੂੰ ਇਹੋ ਜਿਹਾ ਪ੍ਰਮਾਣ ਦਿਓ ਕਿ ਉਹਦਾ ਅੰਦਰ ਇੱਕੋ ਦਮ ਸਾਡੀਆਂ ਠੋਕਰਾਂ ਨਾਲ ਕਲ ਪੁੱਠੇ। ਇਹਦਾ ਮਤਲਬ ਅਸੀਂ ਬਾਬੇ ਦੇ ਉਹ ਸ਼ਬਦ, ਜਿਨ੍ਹਾਂ ਨੇ ਅੰਦਰ ਨੂੰ ਸ਼ਾਂਤੀ ਦੇਣੀ ਸੀ, ਇਹਨਾਂ ਨੂੰ ਵੀ ਈਰਖਾ ਦਾ ਸ਼ਸਤਰ ਬਣਾ ਲਿਆ। ਨਹੀਂ, ਬਾਬੇ ਦੇ ਅੰਦਰ ਕੋਈ ਵੈਰ ਨਹੀਂ, ਸਤਿਗੁਰੂ ਸਭ ਦਾ ਭਲਾ ਮੰਗਦੇ ਨੇ। ਉੱਥੇ ਉਹਨਾਂ ਇੱਕ ਸਵਾਲ ਕੀਤਾ, ਮੈਂ ਸੰਖੇਪ 'ਚ ਬੇਨਤੀ ਕਰਾਂ। ਉਹ ਪੁੱਛਦੇ ਨੇ, ਇੱਕ ਗ੍ਰਿਸਤੀ ਬੰਦਾ ਹੈ, ਉਹ ਕੰਮ ਕਾਰ ਵੀ ਕਰਦਾ ਹੈ, ਉਹਨੇ ਪੁੱਤਰਾਂ ਧੀਆਂ 'ਚ ਵੀ ਵਿਚਰਨਾ, ਬਾਜ਼ਾਰ ਵਿੱਚ ਵੀ ਉਹ ਤੁਰਿਆ ਜਾਂਦਾ, ਉਹ ਆਪਣੀਆਂ ਇੰਦਰੀਆਂ ਨੂੰ ਕਿਵੇਂ ਵਰਤੇ? ਉਹਨਾਂ ਇੱਕ ਉੱਤਰ ਦਿੱਤਾ ਅੱਗੋ ਸ਼੍ਰੀ ਕ੍ਰਿਸ਼ਨ ਜੀ ਨੇ, ਕਹਿਣ ਲੱਗੇ, ਅਰਜੁਨ, ਕਦੀ ਤੂੰ ਕੱਛੂ ਕੁੰਮੇ ਵੱਲ ਦੇਖਿਆ ਕਰ। ਜੇ ਇੰਦਰੀਆਂ ਸੰਕੋਚਨ ਦੀ ਅਤੇ ਵਰਤਣ ਦੀ ਜਾਚ ਸਿੱਖਣੀ ਹੈ ਉਸ ਪਾਣੀ ਦੇ ਵਿੱਚ, ਅਤੇ ਜ਼ਮੀਨ ਦੇ ਉੱਪਰ ਤੁਰਨ ਵਾਲੇ ਕਦੀ ਕੱਛੂ ਕੁੰਮੇ ਵੱਲ ਦੇਖ, ਜਦੋਂ ਲੋੜ ਪੈਂਦੀ ਹੈ ਅਤੇ ਕੱਛੂ ਕੁੰਮਾ ਆਪਣੇ ਚਾਰੇ ਪੈਰ ਬਾਹਰ ਕੱਢਦਾ ਅਤੇ ਜ਼ਮੀਨ 'ਤੇ ਤੁਰਨ ਲੱਗ ਪੈਂਦਾ, ਲੋੜ ਪੈਂਦੀ ਹੈ ਅਤੇ ਆਪਣੀ ਗਰਦਨ ਨੂੰ, ਆਪਣੇ ਮੁੱਖ ਨੂੰ ਬਾਹਰ ਕੱਢਦਾ ਅਤੇ ਉਹ ਗਰਦਨ ਚੁੱਕ ਕੇ ਤੁਰਦਾ, ਪਰ ਜਦੋਂ ਕਿਤੇ ਉਹਨੂੰ ਖਤਰਾ ਭਾਸਦਾ ਵੀ ਮੈਨੂੰ ਕੋਈ ਖਤਮ ਨਾ ਕਰ ਦੇਵੇ, ਉਸੇ ਵਕਤ ਆਪਣੇ ਪੈਰ ਵੀ ਅਤੇ ਆਪਣੀ ਗਰਦਨ ਨੂੰ ਆਪਣੇ ਵਿੱਚ ਸੰਕੋਚ ਲੈਂਦਾ ਅਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਇੱਕ ਪੱਥਰ ਦਾ ਟੁਕੜਾ ਪਿਆ ਹੋਵੇ। ਕਿਵੇਂ ਇੰਦਰੀਆਂ ਵਰਤੀਏ, ਕਿਵੇਂ ਸੰਕੋਚੀਏ? ਕਹਿਣ ਲੱਗੇ, ਲੋੜ ਪਏ ਤਾਂ ਪੈਰ ਵੀ ਵਰਤਦਾ ਅਤੇ ਆਪਣਾ ਸਿਰ ਵੀ ਵਰਤਦਾ। ਜਦੋਂ ਦੇਖਦਾ ਮੇਰੇ ਇਸ ਸਰੀਰ ਨੂੰ ਖਤਰਾ ਬਣ ਗਿਆ, ਉਹ ਆਪਣੀਆਂ ਇੰਦਰੀਆਂ ਨੂੰ, ਆਪਣੇ ਅੰਗਾਂ ਨੂੰ ਸੰਕੋਚ ਲੈਂਦਾ। ਕਹਿੰਦੇ ਨੇ, ਗਿਆਨੀ ਪੁਰਸ਼ ਉਹ ਵੇ ਜਿੱਥੇ ਲੋੜ ਪਏ ਕਿ ਆਤਮਕ ਗਿਆਨ ਕੋਈ ਮਿਲਣਾ, ਉੱਥੇ ਇੰਦਰੀਆਂ ਨੂੰ ਬਾਹਰ ਮੁਖੀ ਕਰਕੇ ਵਿਚਰਦਾ ਹੈ, ਜਿੱਥੇ ਲੋੜ ਪਏ ਮੇਰੇ ਅੰਦਰ ਵਿੱਚ ਮੈਲ ਜਾਂਦੀ ਹੈ, ਉਸੇ ਵਕਤ ਕੱਛੂ ਕੁੰਮੇ ਦੀ ਤਰ੍ਹਾਂ ਆਪਣੀਆਂ ਇੰਦਰੀਆਂ ਨੂੰ ਸੰਕੋਚ ਲੈਂਦਾ ਹੈ। ਹੁਣ ਆਪਾਂ ਕਹਾਂਗੇ ਉਹ ਅੰਤਰਮੁਖੀ ਕਰ ਲੈਂਦਾ, ਨੇਤਰਾਂ ਨਾਲ ਦੇਖਦਾ, ਕੰਨਾਂ ਨਾਲ ਸੁਣਦਾ, ਜ਼ਬਾਨ ਨਾਲ ਬੋਲਦਾ, ਪਰ ਇਹ ਬਾਹਰ ਮੁਖੀ ਇੰਦਰੇ ਹੋਣ ਦੇ ਬਾਵਜੂਦ ਵੀ ਜਦੋਂ ਅੰਦਰੋਂ ਗੁਰੂ ਗੁਰੂ ਚਲਾ ਦਿੰਦਾ ਨਾ, ਫਿਰ ਵਹਿੰਦਿਆਂ ਹੋਇਆਂ ਵੀ ਉਹਦੇ ਉੱਤੇ ਕਦੀ ਕਿਸੇ ਚੀਜ਼ ਦਾ ਅਸਰ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ, ਸੁਖਮਨੀ ਸਾਹਿਬ ਆਪ ਪੜ੍ਹਦੇ ਹੋ ਕਿ ਸੱਚੇ ਪਾਤਸ਼ਾਹ ਕਿਵੇਂ ਵਾਸ਼ਨਾ ਮਰੇ? ਕਹਿਣ ਲੱਗੇ ਇੱਕ ਕੰਮ ਕਰ, ਵੇਖ ਵਾਸ਼ਨਾ ਇੱਕ ਮਨ ਦੀ ਅਵਸਥਾ ਹੈ, ਅਤੇ ਜੇ ਤੂੰ ਆਪਣੇ ਆਪ ਦੀ ਇਸ ਅਵਸਥਾ ਨੂੰ ਅੰਤਰਮੁਖੀ ਕਰ ਲੈ, ਔਰ ਸਿਮਰਨ ਵੀ ਕੀ ਹੈ, ਅਸੀਂ ਪੁੱਛਦੇ ਹਾਂ ਸਿਮਰਨ ਕੀ ਹੈ? ਕੋਈ ਦੁਨੀਆ ਦਾ ਇਨਸਾਨ ਐਸਾ ਨਹੀਂ ਜਿਹੜਾ ਚਿੰਤਨ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ। ਹਰ ਬੰਦੇ ਦੇ ਅੰਦਰ ਸਿਮਰਨ ਚੱਲ ਰਿਹਾ, ਕਿਸੇ ਅੰਦਰ ਕਾਮ ਦਾ ਸਿਮਰਨ ਚੱਲਦਾ, ਕਿਸੇ ਅੰਦਰ ਰਾਮ ਦਾ ਸਿਮਰਨ ਚੱਲਦਾ ਹੈ, ਕਿਸੇ ਅੰਦਰ ਸੰਸਾਰ ਦਾ ਸਿਮਰਨ ਚੱਲਦਾ, ਅਤੇ ਕਿਸੇ ਦੇ ਅੰਦਰ ਨਿਰੰਕਾਰ ਦਾ ਸਿਮਰਨ ਚੱਲਦਾ, ਕਿਸੇ ਅੰਦਰ ਧਰਮ ਦਾ ਚਿੰਤਨ ਚੱਲਦਾ, ਅਤੇ ਕਿਸੇ ਦੇ ਅੰਦਰ ਧਨ ਦਾ ਚਿੰਤਨ ਚੱਲਦਾ, ਕਿਸੇ ਦੇ ਅੰਦਰ ਗੁਰੂ ਦਾ ਚਿੰਤਨ ਚੱਲਦਾ, ਕਿਸੇ ਦੇ ਅੰਦਰ ਵੈਰੀ ਦਾ ਚਿੰਤਨ ਚੱਲਦਾ। ਅੰਦਰ ਚਿੰਤਨ ਸਭ ਨੂੰ ਰੱਬ ਨੇ ਦਿੱਤਾ ਹੈ, ਸਿਰਫ ਉਸ ਬਾਹਰ ਦੇ ਚਿੰਤਨ ਨੂੰ ਤੂੰ ਰੱਬ ਵਾਲੇ ਪਾਸੇ ਲੈ ਕੇ ਆ ਜਾ। ਦੋ ਮੰਡਲ ਨੇ, ਇੱਕ ਮਾਇਕੀ ਮੰਡਲ ਹੈ ਅਤੇ ਦੂਸਰਾ ਆਤਮਕ ਮੰਡਲ ਹੈ। ਜਦੋਂ ਅਸੀਂ ਮਾਇਆ ਦਾ ਚਿੰਤਨ ਕਰਨੇ ਹਾਂ, ਉਦੋਂ ਮ੍ਰਿਤ ਮੰਡਲ ਦਾ ਮਾਇਕੀ ਮੰਡਲ ਵਿੱਚ ਵਿਚਰਨੇ ਹਾਂ, ਅਤੇ ਜਦੋਂ ਅਸੀਂ ਮਾਇਆ ਤੋਂ ਉੱਪਰ ਉੱਠ ਕੇ ਪਰਮਾਰਥ ਨਾਮ ਦਾ ਚਿੰਤਨ ਕਰਨੇ ਹਾਂ, ਉਦੋਂ ਗੁਰਮੁਖੋ ਅਸੀਂ ਆਤਮਕ ਮੰਡਲ ਵਿੱਚ ਵਿਚਰਨੇ ਹਾਂ। ਹਰ ਬੰਦੇ ਦੇ ਅੰਦਰ ਸਿਮਰਨ ਚੱਲ ਰਿਹਾ ਹੈ, ਮਾਇਆ ਦਾ ਚਿੰਤਨ, ਵਾਸ਼ਨਾਵਾਂ ਦਾ ਚਿੰਤਨ, ਇਸ ਚਿੰਤਨ ਨੂੰ ਆਪਾਂ ਨਾਮ ਵਾਲੇ ਪਾਸੇ ਲੈ ਕੇ ਆਉਣਾ ਹੈ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਅਬ ਮਨ ਉਲਟ ਸਨਾਤਨ ਹੂਆ। ਵੈਸੇ ਸਨਾਤਨ ਦਾ ਆਖਰੀ ਅਰਥ ਹੁੰਦਾ ਪੁਰਾਣਾ। ਕਹਿੰਦੇ ਨੇ ਜਿਹੜਾ ਮਨ ਆ ਸੰਸਾਰ ਵਿੱਚ ਵਿਚਰਦਾ ਸੀ, ਉਹ ਮਨ ਉਲਟ ਕੇ ਉਸ ਪਰਮਾਤਮਾ ਵਾਲੇ ਪਾਸੇ ਤੁਰ ਪਿਆ, ਉਸ ਦਾ ਚਿੰਤਨ ਕਰਨ ਲੱਗਾ ਜਿਹਨੇ ਆਤਮਕ ਮੰਡਲ ਦਿੱਤਾ। ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਅਤੇ ਸਾਹਿਬ ਕਹਿੰਦੇ ਨੇ ਅੰਦਰ ਦੀ ਵਾਸ਼ਨਾ ਮਰੇਗੀ ਜੇ ਇਹਨਾਂ ਚੀਜ਼ਾਂ 'ਤੇ ਪਹਿਰਾ ਦੇ ਸਕੇ। ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸ਼ਨਾ ਮਨ ਤੇ ਟਰੈ। ਹੁਣ ਮਨ ਕੀ ਵਾਸ਼ਨਾ ਮਨ ਤੇ ਟਰੈ, ਇਹਦਾ ਭਾਵ ਕੀ? ਇਹਨਾਂ ਪਦਿਆਂ ਦੀ ਇੱਕ ਇੱਕ ਤੁੱਕ ਜਦੋਂ ਅਸੀਂ ਪੜ੍ਹਦੇ ਹਾਂ ਨਾ, ਇੱਕ ਤੁੱਕ ਵਿੱਚ ਦੱਸਿਆ ਵਾਸ਼ਨਾ ਤੋਂ ਕਿਵੇਂ ਰੋਕਣਾ, ਅਤੇ ਅਗਲੀ ਤੁੱਕ ਵਿੱਚ ਉਸ ਸਮੱਸਿਆ ਦਾ ਸਮਾਧਾਨ ਦੱਸ ਦਿੱਤਾ। ਕਹਿਣ ਲੱਗੇ ਮਿਥਿਆ ਨਾ ਹੀ ਰਸਨਾ ਪਰਸ, ਆਪਣੀ ਜ਼ਬਾਨ 'ਤੇ ਝੂਠ ਨੂੰ ਨਾ ਬੈਠਣ ਦੇ, ਨਾ ਸਪਰਸ਼ ਹੋਣ ਦੇ ਝੂਠ। ਮਹਾਰਾਜ ਕਿਵੇਂ ਇਹ ਹਟੇਗਾ? ਕਹਿਣ ਲੱਗੇ ਝੂਠ ਤੋਂ ਆਪਣੇ ਆਪ ਜੀਵ ਨੂੰ ਵਰਜ ਲਏਗਾ ਜਦੋਂ ਮਨ ਵਿੱਚ ਰੱਬ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏਗੀ। ਦਰਸ਼ਨ ਪਿਆਸੀ ਕਦੀ ਵੀ ਝੂਠ ਨਹੀਂ ਬੋਲਦਾ। ਮਿਥਿਆ ਨਾ ਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ। ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਵਿੱਚ ਜੁੜਦਾ, ਬੰਦਗੀ ਕਰਨ ਵਾਲਿਆਂ ਨੂੰ ਪ੍ਰੇਮ ਕਰ। ਜਿੱਦਣ ਸਿਮਰਨ ਕਰਨ ਵਾਲਿਆਂ ਨੂੰ ਪ੍ਰੇਮ ਕਰੇਗਾ ਨਾ, ਸੱਚ ਜਾਣੀ ਫਿਰ ਅੱਖਾਂ ਪਰਾਏ ਤਨ ਨੂੰ ਹੀ ਦੇਖਣਗੀਆਂ। ਸਾਹਿਬ ਨੇ ਤੀਸਰਾ ਬਚਨ ਕੀਤਾ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਨਿੰਦਿਆ ਦੀ ਵਾਦੀ ਛੁੱਟ ਸਕਦੀ ਹੈ ਜੇ ਤੂੰ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ ਲਵੇਂ। ਨਿੰਦਿਆ ਉਪਜਦੀ ਹੀ ਉੱਥੇ ਹੈ ਜਿੱਥੇ ਸਾਨੂੰ ਖਤਰਾ ਭਾਸਦਾ ਕਿ ਸਾਡੇ ਤੋਂ ਕੋਈ ਬੰਦਾ ਅੱਗੇ ਜਾ ਰਿਹਾ ਹੈ। ਆਪਣੇ ਤੋਂ ਅੱਗੇ ਵਾਧੇ ਦੀ ਨਿੰਦਿਆ ਕਰਨੇ ਆ, ਆਪਣੇ ਤੋਂ ਥੱਲੇ ਰਹਿਣ ਵਾਲੇ ਦੀ ਕਦੀ ਕਿਸੇ ਨੇ ਨਿੰਦਿਆ ਨਹੀਂ ਜੇ ਕੀਤੀ। ਜਿਤਨੀ ਵੀ ਨਿੰਦਾ ਦੀ ਬਿਰਤੀ ਹੈ, ਜੇ ਚਾਹੇ ਆਰਥਿਕ ਤੌਰ 'ਤੇ ਕੋਈ ਤਰੱਕੀ ਕਰ ਜਾਏ, ਜਿਹੜਾ ਪਿੱਛੇ ਰਹਿ ਉਹਦੀ ਨਿੰਦਿਆ ਕਰੇਗਾ। ਇੱਥੋਂ ਤੱਕ ਕਿ ਆਤਮਕ ਤੌਰ 'ਤੇ ਵੀ ਜਿਹੜਾ ਅੱਗੇ ਨਿਕਲ ਜਾਂਦਾ ਹੈ, ਪਿੱਛੇ ਰਹਿ ਚੁੱਕੇ ਅੱਗੇ ਲੰਘਿਆਂ ਹੋਇਆਂ ਦੀ ਨਿੰਦਿਆ ਕਰਦੇ ਨੇ, ਪਿੱਛੇ ਰਹਿ ਚੁੱਕੇ ਦੀ ਕਦੀ ਕਿਸੇ ਨਿੰਦਿਆ ਨਹੀਂ ਕੀਤੀ। ਨਿੰਦਿਆ ਦੀ ਬਿਰਤੀ ਹਮੇਸ਼ਾ ਆਪਣੇ ਤੋਂ ਵੱਡੇ ਦੇ ਈਰਖਾ ਵਸ ਉਹਨੂੰ ਦੇਖ ਕੇ ਪੈਦਾ ਹੁੰਦੀ ਹੈ। ਸਾਹਿਬ ਕਹਿੰਦੇ ਨੇ ਜੇ ਆਪਣੇ ਆਪ ਨੂੰ ਤੂੰ ਮੰਨ ਲੈ ਮੈਂ ਸਭ ਤੋਂ ਮਾੜਾ ਵਾਂ, ਅਤੇ ਝੰਝਟ ਹੀ ਛੁੱਟ ਜਾ, ਪਕੜ ਛੁੱਟ ਗਈ ਅਤੇ ਨਿੰਦਿਆ ਰਹਿ ਗਈ ਨਹੀਂ। ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ਼। ਬੇਨਤੀ ਮੈਂ ਕਰ ਰਿਹਾ ਸਾਂ ਕਿ ਗ੍ਰਿਸ਼ਤੀ ਦਾ ਅਰਥ ਇੰਦਰੀਆਂ ਦਾ ਭੋਗੀ ਨਹੀਂ। ਸਾਹਿਬ ਕਹਿ ਰਹੇ ਨੇ ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ। ਉਹ ਗ੍ਰਿਸ਼ਤੀ ਜਿਹੜਾ ਜਪ ਦੀ ਭੀਖਿਆ ਮੰਗੇ, ਤਪ ਦੀ ਭੀਖਿਆ ਮੰਗੇ, ਅਤੇ ਗੁਰੂ ਚਰਨਾਂ ਵਿੱਚ ਜਾ ਕੇ ਆਪਣੀਆਂ ਇੰਦਰੀਆਂ ਨੂੰ ਸੰਜਮ ਵਿੱਚ ਲਿਆਉਣ ਦੀ ਭੀਖਿਆ ਮੰਗੇ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਕਹਿੰਦੇ ਨੇ ਜਿਸ ਬੰਦੇ ਨੇ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਇਆ, ਉਸ ਦਾ ਅੰਦਰ ਗੰਗਾ ਦੇ ਪਾਣੀ ਦੀ ਤਰ੍ਹਾਂ ਨਿਰਮਲ ਹੋ ਗਿਆ। ਕਹਿਣ ਲੱਗੇ ਜਿਹਦਾ ਅੰਦਰ ਨਿਰਮਲ ਹੋ ਜਾਏ, ਫਿਰ ਉਹ ਪਰਮਾਤਮਾ ਪਿੱਛੇ ਨਹੀਂ ਦੌੜਦਾ, ਪਰਮਾਤਮਾ ਨਿਰਮਲ ਕਿਰਦੇ ਵਾਲੇ ਦੇ ਪਿੱਛੇ ਦੌੜਦਾ ਹੈ। ਖੇਰ ਆਪਣੇ ਵਿਸ਼ੇ 'ਤੇ ਆਈਏ, ਕਿਹੜੀ ਥਾਂ 'ਤੇ ਸੇਵਾ ਨਿਫਲ ਹੋ ਗਈ? ਸਾਹਿਬ ਨੇ ਕਿਹਾ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਗੁਰਮੁਖੋ ਪਰ ਨਿੰਦਾ ਮੁਖ ਤੇ ਨੀ ਛੁੱਟੀ, ਨੇਫਲ ਭਈ ਸਭ ਸਿਹਾ। ਪਰਾਈ ਨਿੰਦਿਆ ਮੂੰਹ ਤੋਂ ਛੁੱਟੀ ਨਹੀਂ, ਅਤੇ ਸਿੱਖਾਂ ਵਿੱਚ ਇਹ ਵਾਦੀ ਬਹੁਤ ਪੈਦਾ ਹੋ ਚੁੱਕੀ ਹੈ। ਯਾਦ ਰੱਖਿਓ ਗੁਰਮੁਖੋ, ਕਿਉਂ ਸਾਡੇ ਅੰਦਰ ਸੁੱਖ ਗਏ ਨੇ? ਕਿਉਂਕਿ ਇਹਦੇ ਸਿੱਖਣ ਲਈ ਕਿਸੇ ਸਕੂਲ ਵਿੱਚ ਨਹੀਂ ਜਾਣਾ ਪੈਂਦਾ, ਇਹਦੇ ਸਿੱਖਣ ਲਈ ਕਿਸੇ ਦੇ ਸੰਗਤ ਕਰਨ ਦੀ ਲੋੜ ਨਹੀਂ ਪੈਂਦੀ, ਇਹਦੇ ਸਿੱਖਣ ਲਈ ਕਿਸੇ ਸਾਨੂੰ ਜਾ ਕੇ ਤਰੱਦਦ ਨਹੀਂ ਕਰਨਾ ਪੈਂਦਾ। ਕਿਉਂਕਿ ਖੇਤਾਂ ਵਿੱਚ ਫਲਦਾਰ ਫਸਲ ਪੈਦਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਘਾਹ ਬੂਟ ਤਾਂ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ। ਬੁਰਿਆਈਆਂ ਕਦੀ ਸਿੱਖੀਆਂ ਨਹੀਂ ਜਾਂਦੀਆਂ, ਬੁਰਾਈ ਆਪਣੇ ਆਪ ਖੁਦ ਬਖੁਦ ਪੈਦਾ ਹੁੰਦੀ ਹੈ। ਚੰਗਿਆਈ ਨੂੰ ਸਿੱਖਣ ਵਾਸਤੇ ਬੰਦਾ ਪੂਰਾ ਤਾਣ ਅਤੇ ਪੂਰਾ ਜ਼ੋਰ ਲਾ ਦਿੰਦਾ ਹੈ। ਪਰ ਸਤਿਗੁਰੂ ਦੇ ਪ੍ਰਕਰਨ ਵੱਲ ਆਈਏ, ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਜਿਹੜਾ ਸੇਵਕ ਹੈ ਉਹਨੂੰ ਦਾਤਾ ਕਿੰਨੀ ਕੁ ਮਿਹਰ ਦਿੰਦਾ, ਕਿੰਨੀ ਕੁ ਬਖਸ਼ਿਸ਼ ਕਰਦਾ ਹੈ। ਹਜ਼ੂਰ ਨੇ ਉਹਦੇ ਕੁਛ ਗੁਣ ਦੱਸੇ ਨੇ, ਕਿਉਂਕਿ ਸੇਵਕ ਕੀ ਓੜਕ ਨਿਭੀ ਪ੍ਰੀਤ ਤੋਂ ਪਹਿਲਾਂ ਕੌਣ ਹੈ ਸੇਵਕ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਪਰਮ ਸੇਵਕ ਹੈ ਨਾ, ਉਹਦੇ 6 ਲਕਸ਼ਣ ਨੇ। ਸਲੋਕ ਸੰਸਕ੍ਰਿਤੀ ਵਿੱਚ ਉਹਨੂੰ ਪੂਰਨ ਪੁਰਖ ਵੀ ਕਿਹਾ, ਉਹਨੂੰ ਸਾਧ ਵੀ ਕਿਹਾ ਹੈ। ਕਹਿੰਦੇ ਨੇ ਉਹਦਾ ਪਹਿਲਾ ਲਕਸ਼ਣ ਇਹ ਵੇ ਕਿ ਸੇਵਕ ਦੀ ਰਸਨਾ ਉੱਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਜਾ ਹੋਰ ਕਿਸੇ ਦਾ ਨਾਮ ਨਹੀਂ। ਸੇਵਾਦਾਰ ਉਹ ਜਿਹਦੀ ਰਸਨਾ 'ਤੇ ਕੇਵਲ ਗੁਰੂ ਵਸਿਆ ਹੋਵੇ, ਸਿਰਫ ਗੁਰੂ ਟਕ ਟਿਕੇ। ਦੂਸਰਾ ਕਹਿਣ ਲੱਗੇ ਸੇਵਕ ਉਹ ਜਿਹੜਾ ਇੱਕ ਸਰਬ ਵਿਆਪਕ ਪਰਮਾਤਮਾ ਦੇ ਧਿਆਨ ਵਿੱਚ ਮਗਨ ਰਹੇ, ਜਿੱਥੇ ਵੀ ਜਾਏ ਇੱਕ ਵਾਹਿਗੁਰੂ ਜੀ ਤੋਂ ਬਿਨਾਂ ਦੂਜਾ ਉਹਨੂੰ ਕੋਈ ਨਾ ਦਿਸੇ। ਸੇਵਕ ਉਹ ਜਿਹੜਾ ਦੁੱਖ ਅਤੇ ਸੁੱਖ ਨੂੰ ਇੱਕ ਬਰਾਬਰ ਜਾਣਨ ਦਾ ਅੰਦਰੋਂ ਗਿਆਨ ਹਾਸਲ ਕਰ ਜਾਏ, ਅਤੇ ਸੇਵਾਦਾਰ ਉਹ ਜਿਹੜਾ ਸਾਰਿਆਂ 'ਤੇ ਦਇਆ ਕਰੇ, ਕਦੀ ਵੀ ਈਰਖਾ ਵਸ ਆ ਕੇ ਕਿਸੇ ਦੇ ਨਾਲ ਵੱਧ ਸਲੂਕੀ ਨਾ ਕਰੇ। ਸੇਵਕ ਦੀ ਪਰਿਭਾਸ਼ਾ ਦਿੰਦਿਆਂ ਧੰਨ ਗੁਰੂ ਅਰਜਨ ਦੇਵ ਜੀ ਦਾ ਸਲੋਕ ਇਹ ਪੜ੍ਹੋ ਸੰਸਕ੍ਰਿਤੀ। ਕਹਿਣ ਲੱਗੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਇਹੋ ਜਿਹਾ ਸੇਵਕ ਦੀ ਓੜਕ ਪ੍ਰੀਤ ਨਿਭੇਗੀ। ਮੰਤਰੰਗ ਰਾਮ ਰਾਮ ਨਾਮੰਗ, ਉਹਨੇ ਕੋਈ ਹੋਰ ਮੰਤਰ ਨਹੀਂ ਜਪਿਆ, ਉਹਨੇ ਕਿਸੇ ਹੋਰ ਮੰਤਰ ਨੂੰ ਕਮਾਇਆ ਨਹੀਂ, ਉਹਦੀ ਰਸਨਾ 'ਤੇ ਉੱਪਰ ਕੇਵਲ ਇੱਕ ਭਗਵਾਨ ਵਾਹਿਗੁਰੂ ਜੀ ਦਾ ਨਾਮ ਮੰਤਰ ਟਿਕ ਗਿਆ, ਕਿਉਂਕਿ ਉਹ ਨਾਮ ਦੇ ਮੰਤਰ ਤੋਂ ਹੋਰ ਕੋਈ ਉੱਚਾ ਮੰਤਰ ਜਾਣਦਾ ਹੀ ਨਹੀਂ। ਮੰਤਰੰਗ ਰਾਮ ਨਾਮ ਰਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਉਹ ਸਰਬ ਵਿਆਪਕ ਵਾਹਿਗੁਰੂ ਜੀ ਦੇ ਧਿਆਨ ਵਿੱਚ ਮਗਨ ਰਹਿੰਦਾ ਹੈ। ਉਹ ਕਿਤੇ ਵੀ ਜਾਏ ਸਰਬ ਵਿਆਪਕ ਪਰਮਾਤਮਾ ਨੂੰ ਹਰ ਥਾਂ 'ਤੇ ਦੇਖੇਗਾ। ਦੂਸਰਾ ਉਹਦਾ ਲਕਸ਼ਣ ਹੈ ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ। ਸੇਵਾਦਾਰ ਕੇਵਲ ਫਿਜ਼ੀਕਲ ਤੌਰ 'ਤੇ ਨਹੀਂ, ਆਤਮਕ ਜੀਵਨ ਦਾ ਨਾਮ ਸੇਵਾਦਾਰ ਹੈ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਦੁੱਖ ਅਤੇ ਸੁੱਖ ਨੂੰ ਬਰਾਬਰ ਜਾਣੇ। ਹਾਲਾਂ ਇਹ ਅੱਗੇ ਸ਼ਲੋਕ ਵਿੱਚ ਆਉਣਾ ਵੀ ਹੈ। ਸਾਹਿਬ ਕਹਿਣ ਲੱਗੇ ਫਿਰ ਕਰਦਾ ਕੀ ਹੈ? ਉਹ ਦੁੱਖ ਅਤੇ ਸੁੱਖ ਨੂੰ ਬਰਾਬਰ ਜਾਣਦਾ ਹੈ, ਤੇ ਸਾਰਿਆਂ ਜੀਵਾਂ ਉੱਤੇ ਦਇਆ ਕਰੇਗਾ। ਗਿਆਨਕ ਸਮ ਦੁੱਖ ਸੁੱਖੰ ਜੁਗਤ ਨਿਰਮਲ ਨਿਰਵੈਰ ਨੇ, ਸੇਵਾਦਾਰ ਦੇ ਅੰਦਰ ਮੈਲ ਨਹੀਂ। ਸੇਵਾਦਾਰ ਪਿਆਰਿਓ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਦਇਆਲੰਗ ਸਰਬੱਤਰ ਜੀਆ, ਪੰਚ ਦੋਖ ਵਿਵਰਜਤੈ। ਸੇਵਾਦਾਰ ਹੋਵੇ ਜਿਹੜਾ ਸਭ 'ਤੇ ਦਇਆ ਕਰੇ ਅਤੇ ਪੰਜਾਂ ਵਕਾਰਾਂ ਨੂੰ ਵਰਜ ਕੇ ਰੱਖੇ, ਪੰਜ ਵਕਾਰ ਉਹ ਕਦੀ ਆਪਣੇ ਅੰਦਰ ਨਾ ਆਉਣ ਦੇਵੇ। ਪਿਆਰਿਓ, ਸੇਵਾਦਾਰ ਆਪਣੇ ਘਰ ਦੇ ਰਖਵਾਲੇ ਹੁੰਦੇ ਨੇ। ਅੱਜ ਅਸੀਂ ਦੇਖਦੇ ਹਾਂ ਆ ਅੱਖਾਂ ਦੂਜੇ ਦੇ ਘਰ ਦੀ ਰਾਖੀ ਤਾਂ ਕਰਨਗੀਆਂ ਪਰ ਆਪਣਾ ਘਰ ਲੁੱਟਿਆ ਗਿਆ ਹੈ। ਸਤਿਗੁਰੂ ਕਹਿੰਦੇ ਨੇ ਸੇਵਾਦਾਰ ਹੋਵੇ ਜਿਹੜਾ ਕੇਵਲ ਗੁਰੂ ਦੇ ਦਰਵਾਜ਼ੇ 'ਤੇ ਖਲੋ ਕੇ ਹੀ ਪਹਿਰਾ ਨਹੀਂ ਦਿੰਦਾ, ਸੇਵਾਦਾਰ ਹੋਵੇ ਜਿਹੜਾ ਗੁਰੂ ਘਰ ਵਿੱਚ ਖਲੋ ਕੇ ਪਹਿਰਾ ਦੇ, ਕੋਈ ਗੁਰੂ ਕੀ ਬੇਅਦਬੀ ਕਰਨ ਦਾ ਹੀ ਯਾਨਾ ਕਰੇ ਅਤੇ ਆਪਣੇ ਅੰਦਰ 'ਤੇ ਪਹਿਰਾ ਦੇ। ਜਿਸ ਹਿਰਦੇ 'ਚ ਗੁਰੂ ਨੇ ਬਹਿਣਾ ਉਸ ਹਿਰਦੇ ਦੀ ਕੋਈ ਵਾਸ਼ਨਾ ਨਾ ਬੇਅਦਬੀ ਕਰ ਜਾਏ, ਆਪਣੇ ਅੰਦਰ ਦਾ ਪਹਿਰਾ ਦਿੰਦਾ ਹੈ। ਦਇਆਲਨ ਸਰਬੱਤਰ ਜੀਆ, ਪੰਚ ਦੋਖ ਵਿਵਰਜਤੈ। ਅਤੇ ਸਾਹਿਬ ਕਹਿਣ ਲੱਗੇ ਭੋਜਨ ਗੋਪਾਲ ਕੀਰਤਨੈ, ਅਲਪ ਮਾਇਆ ਜਲ ਕਮਲ ਰਹਿਤੈ। ਉਸ ਸੇਵਕ ਦਾ ਭੋਜਨ ਪਤਾ ਕੀ ਹੈ? ਉਸ ਦਾ ਭੋਜਨ ਕੀਰਤਨ ਹੈ, ਕੀਰਤਨ ਉਹਦੀ ਜ਼ਿੰਦਗੀ ਦੀ ਖੁਰਾਕ ਹੈ। ਅਤੇ ਇੱਕ ਗੱਲ ਯਾਦ ਰੱਖਿਓ, ਜਿਸ ਨੂੰ ਪਰਮਾਤਮਾ ਨੇ ਕੀਰਤਨ ਦੀ ਦਾਤ ਦੇ ਦਿੱਤੀ ਨਾ, ਉਹ ਇਉਂ ਸਮਝੇ ਕਿ ਗੁਰੂ ਨਾਨਕ ਸਾਹਿਬ ਨੇ ਦੋਵੇਂ ਹੱਥ ਆਪਣੇ ਮੇਰੇ ਸਿਰ ਉੱਤੇ ਰੱਖ ਦਿੱਤੇ। ਕਿਉਂਕਿ ਕੀਰਤਨ ਤਾਂ ਬਾਬਾ ਹੈ ਅਤੇ ਬਾਬਾ ਕੀਰਤਨ ਹੈ, ਕਿੱਥੇ ਹੈ ਗੁਰੂ ਨਾਨਕ? ਜਿਤਨੇ ਮਰਜ਼ੀ ਕੋਈ ਕਰਮ ਕਰ ਲਏ, ਕਰੋੜਾਂ ਜਨਮਾਂ ਦਾ ਹੱਠ ਕਰੇ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਘੜੀ ਦਾ ਕੀਰਤਨ ਕਰ ਲੈ, ਇੱਕ ਘੜੀ ਦੇ ਕੀਰਤਨ ਦਾ ਮੁਕਾਬਲਾ ਕਰੋੜਾਂ ਜਨਮਾਂ ਦਾ ਹੱਠ ਨਹੀਂ ਕਰ ਸਕੇਗਾ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਸ਼੍ਰੋਮਣੀ ਕਰਮ ਹੈ ਜਿਹਨੂੰ ਦਾਤੇ ਨੇ ਕੀਰਤਨ ਦੀ ਦਾਤ ਦੇ ਦਿੱਤੀ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਉਹਨੂੰ ਮਿਲਦਾ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਤਰੁੱਠ ਪੈਣ। ਸਾਰਿਆਂ ਨੂੰ ਕੀਰਤਨ ਦੀ ਦਾਤ ਨਹੀਂ ਮਿਲਦੀ। ਸਾਹਿਬ ਕਹਿੰਦੇ ਨੇ ਉਸ ਸੇਵਕ ਦਾ ਭੋਜਨ ਕੇਵਲ ਕੀਰਤਨ ਹੈ। ਜਿਉਂ ਜਿਉਂ ਉਹ ਕੀਰਤਨ ਕਰਦਾ ਹੈ, ਉਹਦੀ ਸੰਸਾਰ ਦੀ ਭੁੱਖ ਵੀ ਮਰੀ ਜਾਂਦੀ ਹੈ। ਸੱਚ ਜਾਣਿਓ ਕਿ ਕੀਰਤਨ ਕਰਨ ਵਾਲਾ ਇੰਨਾ ਕੁ ਸੂਖਮ ਹੋ ਜਾਂਦਾ ਹੈ, ਉਹਨੂੰ ਬਾਹਰ ਦੀਆਂ ਰੋਟੀਆਂ ਦੀ ਇੰਨੀ ਲੋੜ ਨਹੀਂ। ਮੇਰਾ ਖਿਆਲ ਉਹ ਇੱਕ ਬੁਰਕੀ ਵੀ ਮੂੰਹ 'ਚ ਪਾਏ ਅੰਦਰ ਰੱਜ ਜਾਂਦਾ, ਕਿਉਂਕਿ ਕੀਰਤਨ ਨੇ ਉਹਦੇ ਸਾਰੀ ਭੁੱਖ ਨੂੰ ਦੂਰ ਕਰ ਦਿੱਤਾ ਹੈ। ਆਖ ਹੈ ਸੇਵਕ ਜੀ ਦੀ ਪ੍ਰੀਤ ਨਿਭੇ। ਭੋਜਨੰਗ ਗੋਪਾਲ ਕੀਰਤਨੰਗ, ਅਲਪ ਮਾਇਆ ਜਲ ਕਮਲ ਰਹਿਤੈ। ਅਤੇ ਇਸ ਤਰ੍ਹਾਂ ਸੇਵਕ ਸੰਸਾਰ ਵਿੱਚ ਮਾਇਆ ਵਿੱਚ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਫਿਰ ਉਸ ਦਾ ਅਗਲਾ ਗੁਣ ਹੈ ਕਿ ਉਪਦੇਸ਼ ਸਮ ਮਿੱਤਰ ਛਤਰ ਹੈ। ਸੇਵਕ ਕੋਲ ਚਾਹੇ ਮਿੱਤਰ ਆ ਜਾਏ ਭਾਵੇਂ ਸ਼ਤਰੂ ਆ ਜਾਏ, ਉਹ ਕਦੀ ਵੀ ਵਿਤਕਰਾ ਨਹੀਂ ਕਰਦਾ। ਰਹਿਤਨਾਮੇ ਪੜ੍ਹਿਓ, ਉਹਦੇ ਵਿੱਚ ਲਿਖਿਆ ਕਿ ਗੁਰੂ ਘਰ ਵਿੱਚ ਧਰਮਸ਼ਾਲਾ ਵਿੱਚ ਕੋਈ ਪ੍ਰਸ਼ਾਦ ਵਰਤਾਏ, ਕੋਈ ਗੁਰੂ ਕਾ ਲੰਗਰ ਵਰਤਾਏ ਅਤੇ ਪੰਗਤ ਵਿੱਚ ਬੈਠੇ ਹੋਏ ਲਈ ਇਹ ਫੁਰਨਾ ਬਣਾ ਲਏ ਕਿ ਇਹ ਮੇਰਾ ਦੁਸ਼ਮਣ ਹੈ, ਕਹਿਣ ਲੱਗੇ ਉਹਨੂੰ ਲੰਗਰ ਦੀ ਟੋਕਰੀ ਰੱਖ ਦੇਣੀ ਚਾਹੀਦੀ ਹੈ, ਕਿਉਂਕਿ ਗੁਰੂ ਕਾ ਤਨਖਾਹੀਆ ਹੋ ਜਾਂਦਾ। ਸੇਵਾਦਾਰ ਕਦੀ ਵਿਤਕਰਾ ਨਹੀਂ ਕਰਦਾ। ਭਾਈ ਸਾਹਿਬ ਨੇ ਤਾਂ ਇਸ਼ਾਰਾ ਵੀ ਕੀਤਾ ਕਿ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਮੰਦਾ। ਉਹਦੇ ਵਿੱਚ ਇੱਕ ਤੁੱਕ ਆਉਂਦੀ ਹੈ, ਸ਼ੰਕਾ ਮਨੋਂ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਸ਼ੰਕਾ ਮਨੋਂ ਮਿਟਾਏ ਕੇ ਦਾ ਅਰਥ ਕੀ ਹੈ? ਬਾਹਰ ਸਾਡਾ ਤਕਰਾਰ ਹੋਵੇ, ਬਾਹਰ ਭਾਵੇਂ ਕੋਈ ਇੱਕ ਦੂਜੇ ਨਾਲ ਨਹੀਂ ਬੋਲਦਾ, ਪਰ ਜਦੋਂ ਸਿੱਖ ਸੇਵਾ ਕਰਨ ਤੁਰਦਾ ਹੈ ਪਿਆਰਿਓ, ਉਦੋਂ ਤਾਂ ਦੁਸ਼ਮਣ ਨੂੰ ਵੀ ਕਦੀ ਧੱਕੇ ਨਹੀਂ ਮਾਰਦਾ। ਜਿਹੜਾ ਸ਼ੰਕਾ ਗ੍ਰਸਤ ਹੈ ਉਹ ਗੁਰੂ ਕਾ ਸੇਵਾਦਾਰ ਨਹੀਂ ਹੋ ਸਕਦਾ। ਉਪਦੇਸ਼ ਸਮ ਮਿੱਤਰ ਛਤਰ ਹੈ, ਭਗਵੰਤ ਭਗਤ ਭਾਵਨੀ। ਅਤੇ ਜਦੋਂ ਉਪਦੇਸ਼ ਕਰਦਾ ਹੈ ਅਤੇ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਉਪਦੇਸ਼ ਕਰਦਾ, ਇਹ ਸੇਵਾਦਾਰ ਦੇ ਗੁਣ ਨੇ। ਸਾਹਿਬ ਨੇ ਛੇਵਾਂ ਲੱਛਣ ਦੱਸਿਆ, ਕਹਿਣ ਲੱਗੇ ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣੁਕੈ। ਕਿਸੇ ਦੀ ਨਿੰਦਿਆ ਤਾਂ ਉਹਨੇ ਕੀ ਕਰਨੀ, ਗੁਰੂ ਕਾ ਸੇਵਾਦਾਰ ਤਾਂ ਕਿਸੇ ਦੀ ਨਿੰਦਿਆ ਕੰਨਾਂ ਨਾਲ ਸੁਣਦਾ ਵੀ ਨਹੀਂ। ਫਿਰ ਬੇਨਤੀ ਸਮਝਿਓ, ਇਹ ਛੇ ਲੱਛਣ ਨੇ ਕਿ ਜਿਹੜਾ ਗੁਰੂ ਕਾ ਪਰਮ ਸੇਵਾਦਾਰ ਹੈ, ਜਿਹਦੀ ਪ੍ਰੀਤ ਨਿਭੇਗੀ ਉਹਦਾ ਜੀਵਨ ਹੈ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਰਵੈਰਨ ਹੈ, ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਣਪ ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸ਼ੰਗ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੈ ਸਰੋਤ ਸਰਵਣੰਗ ਆਪ ਤਿਆਗ ਸਗਲ ਰੇਣ ਕੈ, ਖੱਟ ਲੱਖਿਆਨ ਪੂਰਨੰਗ ਪੁਰਖ ਹੈ। ਇਹਨੂੰ ਗੁਰੂ ਜੀ ਨੇ ਕਿਹਾ ਸੇਵਕ ਕੀ ਓੜਕ ਨਿਭਗੀ ਪ੍ਰੀਤ, ਖੱਟ ਲੱਖਿਆਨ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਨ। ਫਿਰ ਸੇਵਾਦਾਰ ਕਿਸੋਂ ਹੋਰ ਤੋਂ ਆਸ ਨਹੀਂ ਰੱਖਦਾ। ਗੁਰੂ ਅਰਜਨ ਸਾਹਿਬ ਦਾ ਇੱਕ ਹੋਰ ਬਚਨ ਸਾਂਝਾ ਕਰਦੇ ਹਾਂ ਸ਼ਲੋਕ ਸੰਸਕ੍ਰਿਤੀ ਵਿੱਚ। ਸਿਆਣੇ ਇੱਕ ਗੱਲ ਕਹਿੰਦੇ ਆ ਕਿ ਜੇ ਤੂੰ ਜ਼ਿੰਦਗੀ ਵਿੱਚ ਤਰੱਕੀ ਚਾਹੁੰਦਾ ਨਾ ਤਾਂ ਫਿਰ ਅੱਗੇ ਖੋ ਕੇ ਨਾ ਬਹੀ, ਮਤਲਬ ਹਰ ਥਾਂ 'ਤੇ ਆਗੂ ਬੰਦਾ ਯਤਨ ਨਾ ਕਰੀ। ਕਿਉਂ? ਕਹਿਣ ਲੱਗੇ ਤੈਨੂੰ ਪਿੱਛੇ ਬੈਠਣ ਦੀ ਜਾਂਚ ਆ ਜਾਏ, ਸਮਾਂ ਆਵੇਗਾ ਸੇਵਾ ਨੂੰ ਭਾਗ ਲੱਗੇਗਾ, ਪਿੱਛੇ ਰਹਿਣ ਵਾਲੇ ਗੁਰੂ ਆਗੂ ਬਣਾ ਦਿੰਦਾ ਹੈ, ਅਤੇ ਜਿਹੜੇ ਖੌਮੇ ਦੀ ਖੈਂਕੜਬਾਜ਼ੀ ਰੱਖ ਕੇ ਆਗੂ ਬਣਦੇ ਨੇ ਇਹੋ ਜਿਹਾ ਧੱਕਾ ਮਾਰਦਾ ਉਹ ਪਿੱਛੇ ਟਿਕਣ ਜੋਗੇ ਵੀ ਨਹੀਂ ਰਹਿੰਦੇ। ਦੇਖੋ ਸਤਿਗੁਰੂ ਦੇ ਬਚਨ ਨੇ ਕਿ ਜੇ ਕੁਛ ਕਮਾਉਣਾ ਹੈ ਤਾਂ ਪਿੱਛੇ ਬੈਠਣ ਦੀ ਜਾਂਚ ਸਿੱਖ, ਕਿਉਂਕਿ ਪਿੱਛੇ ਰਹਿਣ ਵਾਲਾ ਸੇਵਾ ਕਰਨ ਵਾਲਾ ਇੱਕ ਦਿਨ ਆਗੂ ਬਣ ਜਾਂਦਾ ਹੈ। ਸੇਵਾ ਰਹਿਤ ਆਗੂ ਬਣਿਆ ਹੋਇਆ ਇਹੋ ਜਿਹਾ ਧੱਕਿਆ ਜਾਂਦਾ, ਉਹਨੂੰ ਪਿੱਛੇ ਵੀ ਕਿਤੇ ਢੋਈ ਨਹੀਂ ਮਿਲਦੀ। ਧੰਨ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਪਾਸ਼ੰਗ ਕਰੋਤ ਅਗਰਿਣੀ ਵਹਿ, ਨਿਰਾਸੰਗ ਆਸ ਪੂਰਨ ਹੈ। ਧੰਨ ਗੁਰੂ ਅਰਜਨ ਸਾਹਿਬ ਦਾ ਇਹ ਬਚਨ ਸੇਵਾਦਾਰ 'ਤੇ ਕਿੰਨੀ ਬਖਸ਼ਿਸ਼ ਹੈ। ਉਹ ਰਹਿੰਦਾ ਪਿੱਛੇ ਵੇ, ਪਰ ਮੇਰਾ ਗੁਰੂ ਸੇਵਾ ਕਰਨ ਵਾਲੇ ਨੂੰ ਇੱਕ ਦਿਨ ਆਗੂ ਬਣਾ ਦਿੰਦਾ ਹੈ। ਕਿਉਂ? ਉਹ ਦੁਨਿਆਵੀ ਤੌਰ 'ਤੇ ਕੇਵਲ ਆਗੂ ਨਹੀਂ, ਜੇ ਕਿਸੇ ਨੇ ਸਿਮਰਨ ਬਾਰੇ ਰੱਬ ਬਾਰੇ ਕੁਝ ਪੁੱਛਣਾ ਹੈ ਪਿਆਰੇ, ਉਹ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਵੇ, ਜੇ ਸੇਵਾ ਸਿਮਰਨ ਵਿੱਚ ਭਿੱਜੇ ਤਾਂ ਰੱਬ ਦੇ ਘਰ ਦੀ ਅਗਵਾਈ ਕੇਵਲ ਸਿਮਰਨ ਵਾਲਾ ਕਰ ਸਕਦਾ ਹੈ। ਰੱਬ ਦੇ ਘਰ ਵੀ ਜਾਣ ਦੀ ਅਗਵਾਈ ਕਦੀ ਸਿਆਸੀ ਬੰਦਾ ਨਹੀਂ ਕਰ ਸਕਦਾ। ਉਹ ਪਿੱਛੇ ਰਹਿਣ ਵਾਲਾ ਆਗੂ ਬਣ ਗਿਆ। ਇੱਕ ਉਦਾਹਰਨ ਹੈ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ, ਉਹਨਾਂ ਦੇ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੀ ਪੌੜੀਆਂ ਵਿੱਚ ਕੀਤਾ ਹੈ। ਉਹਦੇ ਵਿੱਚ ਇੱਕ ਬਚਨ ਆਉਂਦਾ ਭਾਈ ਮੰਝ ਬਾਰੇ, ਮੰਝ ਪੰਨੂ ਪਰਵਾਨ ਹੈ ਪੀ ਰਾਣਾ ਗੁਰ ਭਾਏ ਚਲੰਦਾ। ਭਾਈ ਮੰਝ ਸੰਬੰਧੀ ਅਸੀਂ ਸੁਣਿਆ ਭਾਈ ਗੁਰਦਾਸ ਜੀ ਨੇ ਪੰਨੂ ਜੱਟ ਕਿਹਾ ਹੈ ਭਾਈ ਮੰਝ ਨੂੰ ਉਹਨਾਂ ਦੀ ਰਚਨਾ ਵਿੱਚੋਂ। ਅਸਲ ਨਾਮ ਇਹਨਾਂ ਦਾ ਭਾਈ ਤੀਰਥਾ ਸੀ। ਇਹ ਕੰਗ ਮਾਈ ਪਿੰਡ ਦੇ ਰਹਿਣ ਵਾਲੇ ਨੇ, ਹੁਸ਼ਿਆਰਪੁਰ ਦੇ ਨੇੜੇ, ਹਰਿਆਣਾ ਥਾਣਾ ਇਹਨੂੰ ਲੱਗਦਾ ਹੈ। ਅਤੇ ਭਾਈ ਮੰਝ ਇਹ ਗਿਆ ਸੀ 500 ਦਾ ਜਥਾ ਲੈ ਕੇ ਨਗਾਹੇ ਦੀ ਕਬਰ 'ਤੇ। ਇਹ ਅੱਜ ਕੱਲ੍ਹ ਪਾਕਿਸਤਾਨ ਵਿੱਚ ਡੇਰਾ ਗਾਜ਼ੀ ਖਾਂ ਵਿੱਚ ਹੈ। ਜਦੋਂ ਇਹ ਸਰਵਰ ਦੀ ਉਸ ਨਗਾਹੇ ਦੀ ਕਬਰ ਤੋਂ ਵਾਪਸ ਮੁੜਿਆ ਅਤੇ ਰਸਤੇ ਵਿੱਚ ਆਉਂਦਿਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ। ਕੀਰਤਨ ਬੈਠ ਕੇ ਸੁਣਿਆ ਅਤੇ ਕੀਰਤਨ ਨੇ ਅੰਦਰ ਨੂੰ ਚਰਨਾਹਟ ਛੇੜ ਦਿੱਤੀ, ਕਿਉਂਕਿ ਜਦੋਂ ਵਕਤ ਆਉਂਦਾ ਸਮਾਂ ਆਉਂਦਾ ਉਦੋਂ ਪਿਆਰਿਓ ਜਿਹੜਾ ਰੋਜ਼ ਗੁਰਦੁਆਰੇ ਅੱਗੋਂ ਲੰਘ ਜਾਂਦਾ ਕਦੀ ਮੱਥਾ ਨਹੀਂ ਟੇਕਦਾ, ਜਿੱਦਣ ਉਹਦੇ ਪਹੁੰਚਣ ਦਾ ਵਕਤ ਆ ਜਾਂਦਾ ਉਦੋਂ ਇੱਕ ਵਾਰੀ ਮੱਥਾ ਟੇਕਿਆ ਪਰਤ ਕੇ ਘਰ ਜਾਣ ਜੋਗਾ ਨਹੀਂ ਰਹਿੰਦਾ, ਸਮੇਂ ਤੋਂ ਪਹਿਲਾਂ ਨਹੀਂ। ਕਿਉਂਕਿ ਬੀਜ ਵੀ ਅੰਕੁਰ ਉਦੋਂ ਪੈਦਾ ਕਰਦਾ ਜਦੋਂ ਰੁੱਤ ਆਉਂਦੀ ਏ, ਅੰਦਰ ਦੀ ਖੇਡ ਵੀ ਉਦੋਂ ਵਾਪਰਦੀ ਏ ਜਦੋਂ ਸੱਚ ਜਾਣੋ ਪੂਰਬਲਾ ਅੰਕੁਰ ਫਟਦਾ ਹੈ। ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਇੰਨਾ ਸਮਾਂ ਅਸੀਂ ਭੁੱਲ ਹੀ ਰਹਿ, ਸਾਨੂੰ ਤਾਂ ਪਤਾ ਹੀ ਅੱਜ ਲੱਗਾ ਬਾਣੀ ਕੀ, ਕੀਰਤਨ ਕੀ, ਸੇਵਾ ਕੀ। ਕਦੀ ਇਹ ਸ਼ਬਦ ਨਾ ਕਿਹਾ ਕਰੋ ਇੰਨਾ ਸਮਾਂ ਭੁੱਲੇ ਰਹੇ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਦੀ ਰੁੱਤ ਨਹੀਂ ਸੀ ਆਉਣੀ ਓਨੀ ਦੇਰ ਤੱਕ ਮਨ ਦਾ ਅੰਕੁਰ ਨਹੀਂ ਸੀ ਫੁੱਟਣਾ। ਜੇ ਇੱਕ ਚਣਿਆਂ ਦੀ ਫਸਲ ਬੀਜੀ ਜਾਂਦੀ ਹੈ, ਸਿਆਲ ਆਰੰਭ ਹੁੰਦਾ ਸੀ ਦੇਸ਼ ਵਿੱਚ ਬੀਜਨੇ ਹਾਂ, ਅਤੇ ਚਣਿਆਂ ਦੀ ਫਸਲ ਕੱਤਕ ਵਿੱਚ ਬੀਜੀ ਜਾਏ ਕਣਕ ਦੇ ਨਾਲ, ਅਤੇ ਕਣਕ ਦਾ ਦਾਣਾ ਬੋਲ ਕੇ ਕਹਿ 6 ਮਹੀਨੇ ਮੈਂ ਭੁੱਲਿਆ ਹੀ ਰਿਹਾ, ਮੈਨੂੰ ਪਤਾ ਹੀ ਨਾ ਲੱਗਾ ਧਰਤੀ ਵਿੱਚ ਤਾਕਤ ਕੀ ਹੈ, ਤੂੰ ਤਾਂ ਭੁੱਲਿਆ ਕੀ ਰਿਹਾ, ਕਿਉਂਕਿ 6 ਮਹੀਨੇ ਪਹਿਲਾਂ ਤੇਰੇ ਲਈ ਵੱਤਰ ਵਾਲੀ ਧਰਤੀ ਤਿਆਰ ਨਹੀਂ ਹੋਈ। ਪੂਰਵ ਕਰਮ ਅੰਕੁਰ ਜਰ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਖੀ। ਜਦੋਂ ਵਕਤ ਆਇਆ ਅਤੇ ਅੰਕੁਰ ਫੁੱਟਿਆ, ਉੱਥੇ ਭਾਈ ਤੀਰਥੇ ਨੇ ਕੀਰਤਨ ਸੁਣਿਆ। ਕੀਰਤਨ ਸੁਣ ਕੇ ਅੰਦਰ ਦੀ ਧੂਹ ਪਈ, ਅੰਦਰ ਦੀ ਖਿੱਚ ਪਈ। ਅਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦੋਂ ਸਿੱਖਾਂ ਨੂੰ ਦੇਖਿਆ, ਸਾਰੇ ਚੌਂਕੜਾਂ ਮਾਰ ਕੇ ਬੈਠੇ, ਅੰਦਰ ਸਿਮਰਨ ਕਰੀ ਜਾਣ। ਅਤੇ ਚਾਹੀਦਾ ਵੀ ਇਹ ਗੁਰਮੁਖੋ, ਆਪਾਂ ਸੰਗਤ ਵਿੱਚ ਬੈਠ ਕੇ ਯਤਨ ਕਰਿਆ ਕਰੀਏ। ਤੁਹਾਡੇ ਵਿੱਚੋਂ ਕਈ ਗੁਰਮੁਖ ਚਿਹਰੇ ਭਾਸਦੇ ਨੇ ਜਿਹੜੇ ਸੱਚਮੁੱਚ ਬੈਠੇ ਹੁੰਦੇ ਨੇ ਅਤੇ ਅੰਦਰੋਂ ਸਿਮਰਨ ਚੱਲਦਾ ਹੁੰਦਾ। ਹੁਣ ਸਾਡੀ ਇਹ ਵੀ ਸਮੱਸਿਆ, ਅਸੀਂ ਕਹਿੰਦੇ ਹਾਂ ਕੀਰਤਨ ਵਿੱਚ ਕਥਾ ਵਿੱਚ ਇੱਕੋ ਹੀ ਕੰਮ ਕਰੋ, ਜਾਂ ਕੀਰਤਨ ਜਾਂ ਕਥਾ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਹਰ ਮੁਖੀ ਇੰਦਰੀਆਂ ਨਾਲ ਸਿਰਫ ਇੱਕੋ ਕੰਮ ਹੁੰਦਾ, ਕੀਰਤਨ ਹੋ ਰਿਹਾ ਹੈ, ਪਰ ਜਿਤਨੇ ਸੱਜਣ ਬੈਠੇ ਹੁੰਦੇ ਨੇ ਸਾਰਿਆਂ ਦੇ ਮਨ ਇੱਕੋ ਕੰਮ ਨਹੀਂ ਕਰਦੇ। ਮਨ ਤਾਂ ਪਤਾ ਨਹੀਂ ਕਿੱਧਰ ਕਿੱਧਰ ਉਡਾਰੀਆਂ ਮਾਰਦੇ। ਜਦੋਂ ਅਸੀਂ ਕੀਰਤਨ ਸੁਣਦੇ ਹਾਂ ਉਦੋਂ ਅੰਦਰੋਂ ਸਿਮਰਨ ਚਲਾਈਏ, ਅਤੇ ਜਦੋਂ ਬੇਨਤੀ ਦੇ ਸ਼ਬਦ ਕਿਤੇ ਗੁਰਮੁਖ ਪਿਆਰੇ ਪੜ੍ਹਦੇ ਹੋਣ ਨਾ, ਤਾਂ ਚਾਹੀਦੇ ਵੀ ਨੇ ਕਿ ਕੀਰਤਨ ਜਦੋਂ ਵੀ ਕਰੋ ਉਦੋਂ ਬੇਨਤੀ ਦੇ ਸ਼ਬਦ ਵੱਧ ਤੋਂ ਵੱਧ ਪੜ੍ਹੋ। ਕਿਉਂਕਿ ਅਸੀਂ ਉਸ ਅਵਸਥਾ ਦੀ ਗੱਲ ਕਰੀਏ ਜਿਹੜੀ ਸਾਡੇ ਨਾਲ ਵਾਪਰਦੀ ਪਈ ਹੈ। ਹੁਣ ਸ਼ਬਦ ਤਾਂ ਮੈਂ ਪੜ੍ਹਦਿਆਂ ਕਿ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਪਰ ਗੁਰਮੁਖੋ, ਮੈਂ ਤਾਂ ਜੇ ਪ੍ਰੀਤ ਖਰੀਦੀ ਨਹੀਂ, ਮੈਂ ਕਾਹਦੇ ਸ਼ਬਦ ਪੜ੍ਹਨ ਲੱਗ ਪਿਆ। ਇਹਦਾ ਮਤਲਬ ਇਹ ਨਹੀਂ ਕਿ ਸ਼ਬਦ ਨਹੀਂ ਪੜ੍ਹਨੇ ਚਾਹੀਦੇ। ਜੇ ਅੰਦਰ ਨੂੰ ਚਲਾਉਣਾ ਹੈ, ਕਦੀ ਇਹ ਸ਼ਬਦ ਪੜ੍ਹ, ਗੁਰੂ ਸਾਹਮਣੇ ਖਲੋ ਕੇ, ਨਾਥ ਕਛੂ ਨਾ ਜਾਣੂ, ਮਨ ਮਾਇਆ ਕੇ ਖਾਤ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲਜੂ ਕੇ ਕਾਮੀ। ਜੇ ਮਨ ਨੂੰ ਚਲਾਉਣਾ ਚਾਹੁੰਦੇ, ਕਦੀ ਇਕਾਂਤ ਵਿੱਚ ਬੈਠ ਕੇ, ਅਤੇ ਕੀਰਤਨ ਕੋਈ ਜ਼ਰੂਰੀ ਨਹੀਂ, ਕਥਾ ਕੋਈ ਜ਼ਰੂਰੀ ਨਹੀਂ, ਜਾਂ ਪਾਠ ਵੀ ਆਪਾਂ ਸੰਸਾਰ ਨੂੰ ਸੁਣਾਉਣ ਲਈ, ਕਦੀ ਗੁਰਮੁਖੋ ਕੀਰਤਨ ਇਕਾਂਤ ਵਿੱਚ ਬੈਠ ਕੇ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਈਏ। ਕਿਉਂਕਿ ਸਾਡੀ ਬਿਰਤੀ ਖਿੰਡਦੀ ਹੈ। ਜਦੋਂ ਅਸੀਂ ਭਾਵੇਂ ਹੁਣ ਕਥਾ ਵੀ ਕਰ ਰਿਹਾ ਵਾਂ, ਮੈਂ ਯਤਨ ਹੋਣਾ ਵੀ ਆਪਾਂ ਪ੍ਰਮਾਣ ਦੇਈਏ, ਸੰਗਤ ਨੂੰ ਦੇਖ ਰਿਹਾ ਮੈਂ ਸੁਣਾਵਾਂ, ਪਰ ਕਿਤੇ ਗੁਰੂ ਜੀ ਇਹੋ ਜਿਹੀ ਅਵਸਥਾ ਪੈਦਾ ਕਰ ਦੇਣ, ਕਥਾ ਅਤੇ ਕੀਰਤਨ ਮੈਂ ਆਪਣੇ ਪਰਮਾਤਮਾ ਨੂੰ ਸੁਣਾਵਾਂ, ਕਦੀ ਆਪੇ ਨੂੰ ਸੁਣਾਵਾਂ। ਇਕਾਂਤ ਵਿੱਚ ਬੈਠ ਕੇ ਕਦੀ ਗੁਰੂ ਸਾਹਮਣੇ ਵਾਜਾ ਖੋਲ੍ਹ ਕੇ ਮੰਨ ਜਾ ਕਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾਂ ਕਰਤਾਰ। ਖੈਰ ਮੈਂ ਅੱਗੇ ਤੁਰਾਂ ਕਿ ਉਸਨੇ ਕੀਰਤਨ ਸੁਣਿਆ ਅਤੇ ਸਿੱਖ ਬੈਠੇ ਸਨ, ਸਾਰਿਆਂ ਦੇ ਨੇਤਰ ਬੰਦ, ਅੰਦਰ ਗੁਰੂ ਚੱਲਦਾ ਪਿਆ ਸੀ। ਅਤੇ ਜਿਹੜਾ ਚੁੱਪ ਸਿਮਰਨ ਹੈ ਨਾ, ਇਹਦਾ ਰਸ ਵੀ ਬੜਾ ਅਲੌਕਿਕ ਹੈ। ਉਹਨੇ ਦੇਖਿਆ ਸਾਰਿਆਂ ਦੇ ਚਿਹਰੇ ਉੱਪਰ ਕੋਈ ਵੱਖਰਾ ਜਿਹਾ ਨੂਰ ਹੈ, ਅਤੇ ਮਨ 'ਚ ਆਇਆ ਮੈਂ ਇੰਨੇ ਸਾਲ ਹੋ ਗਿਆ ਨਗਾਹੇ ਦੀ ਕਬਰ 'ਤੇ ਗਿਆ, ਪਰ ਕਦੀ ਇਹੋ ਜਿਹਾ ਚਿਹਰਾ ਮੈਂ ਉੱਥੇ ਨਹੀਂ ਦੇਖਿਆ। ਹੱਥ ਜੋੜ ਕੇ ਕਹਿੰਦਾ, ਦਾਤਾ ਜੀ, ਆਪ ਜੀ ਝੀਲ ਹੋ ਅਤੇ ਤੁਹਾਡੇ ਸਿੱਖ ਬੱਦਲ ਨੇ। ਕਹਿਣ ਲੱਗੇ, ਤੈਨੂੰ ਕਿਵੇਂ ਪਤਾ ਲੱਗਾ? ਕਹਿੰਦੇ ਨੇ, ਮੈਂ ਸੰਗਤ ਵਿੱਚ ਦੇਖਿਆ ਆਪ ਝੀਲ ਹੋ ਅਤੇ ਤੁਹਾਡੇ ਬੈਠੇ ਹੋਏ ਸਿੱਖ ਜਿਵੇਂ ਝੀਲ ਵਿੱਚੋਂ ਬੱਦਲ ਉੱਠਦਾ ਪਾਣੀ ਲੈ ਕੇ, ਕੀਰਤਨ ਸੁਣਦਿਆਂ ਦਾਤਾ ਤੇਰੇ ਕੋਲੋਂ ਰੁਖਾਨੀਅਤ ਦਾ ਗਿਆਨ ਪੈ ਲੈਂਦੇ। ਆਪ ਚੰਦਨ ਹੋ, ਤੁਹਾਡੇ ਸਿੱਖ ਹਵਾ ਨੇ, ਜਿਹੜੀ ਹਵਾ ਚੰਦਨ ਦੇ ਕੋਲੋਂ ਨਿਕਲ ਜਾਏ, ਜਿੱਥੇ ਜਾਏਗੀ ਚੰਦਨ ਦੀ ਮਹਿਕ ਬਖੇਰੇਗੀ, ਅਤੇ ਜਿਹੜੇ ਦਾਤਾ ਤੇਰੇ ਚਰਨਾਂ 'ਚ ਬੈਠੇ ਇਹ ਜਿੱਥੇ ਵੀ ਜਾਣਗੇ ਤੇਰੇ ਨਾਮ ਦੀ ਮਹਿਕ ਹੀ ਬਖੇਰਨਗੇ। ਸਤਿਗੁਰੂ, ਜਿਹੜੀਆਂ ਦਾਤਾਂ ਇਹਨਾਂ ਨੂੰ ਮਿਲੀਆਂ, ਇਹ ਮੈਨੂੰ ਮਿਲ ਸਕਦੀਆਂ ਨੇ? ਧੰਨ ਗੁਰੂ ਅਰਜੁਨ ਸਾਹਿਬ ਨੇ ਮੁਸਕਰਾ ਕੇ ਕਿਹਾ ਕਿ ਜੋ ਕੁਝ ਤੂੰ ਪੁੱਛਣਾ ਪਿਆ ਇਹ ਖੰਡੇ ਧਾਰ ਹੈ, ਇਹ ਤਾਂ ਕੀੜੀ ਦੇ ਤੁਲ ਸੂਖਸ਼ਮ ਹੈ, ਇਹ ਤਾਂ ਵਾਲ ਦੀ ਤਰ੍ਹਾਂ ਬਰੀਕ ਹੈ। ਕਹਿਣ ਲੱਗਾ, ਨਹੀਂ ਮਹਾਰਾਜ, ਕਿਰਪਾ ਕਰੋ, ਮੈਨੂੰ ਆਹ ਦਾਤ ਦਿਓ ਜਿਹੜੀ ਸੰਗਤ ਵਿੱਚ ਬੈਠੇ ਸਿੱਖਾਂ ਨੂੰ ਮਿਲੀ। ਅਤੇ ਧੰਨ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ, ਭਾਂਡੇ ਵਿੱਚ ਵਸਤੂ ਤਾਂ ਹੀ ਪਵਾਈਏ ਜੇ ਪਹਿਲਾਂ ਭਾਂਡਾ ਖਾਲੀ ਹੋਵੇ। ਅਸੀਂ ਆਸਾਂ ਕੀ ਵਾਰ ਵਿੱਚ ਵੀ ਪੜ੍ਹਦੇ ਹਾਂ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਇਹਦੇ ਅਰਥ ਵੀ ਇਹ ਨੇ, ਜੇ ਮੇਰਾ ਆਪਣਾ ਭਾਂਡਾ ਭਰਿਆ ਅਤੇ ਮੈਂ ਫਿਰ ਅੱਗੇ ਜਾ ਕੇ ਕਹਿੰਦਾ ਹੋਰ ਪਾਓ ਹੋਰ ਪਾਓ, ਅਤੇ ਸਿਆਣਾ ਵਰਤਾਉਣ ਵਾਲਾ ਕਹਿੰਦਾ ਪਹਿਲਾਂ ਆਹ ਤਾਂ ਭਾਂਡਾ ਖਾਲੀ ਕਰ ਲੈ ਜਿਹੜਾ ਭਰਿਆ, ਭਰੇ ਤੇ ਕੁਝ ਨਹੀਂ ਪੈਣਾ, ਭਾਂਡਾ ਖਾਲੀ ਲੈ ਕੇ ਆਵੇ। ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਪੁਰਖਾਂ ਅੰਦਰ ਤਾਂ ਕਬਰਾਂ ਨੂੰ ਪੂਜ ਪੂਜ ਕੇ ਖੁਦ ਕਬਰ ਬਣ ਚੁੱਕਾ ਹੈ, ਜਿਉਂਦਾ ਹੋ ਕੇ ਮੁਰਦਿਆਂ ਨੂੰ ਪੂਜਣਾ ਪੈ, ਸੱਚ ਜਾਣੀ ਤੇਰਾ ਅੰਦਰ ਮੁਰਦਾ ਹੋ ਚੁੱਕਾ ਹੈ, ਅੰਦਰ ਦਾ ਭਾਂਡਾ ਭਰਿਆ ਪੈ ਕਰਮ ਕਾਂਡਾਂ ਨਾਲ, ਦੀਵੇ ਬੱਤੀਆਂ ਕਬਰਾਂ 'ਤੇ ਜਗਾ ਕੇ ਅਤੇ ਨਾਲ ਸਿੱਧਾ ਸ਼ਬਦ ਕਹਿ ਦਿੱਤਾ, ਪੁਰਖਾਂ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਸਮਝ ਗਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਉਹ ਦਾਤ ਚਾਹੀਦੀ ਹੈ ਜਿਹੜੀ ਆ ਸਿੱਖਾਂ ਨੂੰ ਮਿਲੀ। ਮੈਂ ਅੱਜ ਤੋਂ ਬਾਅਦ ਕਬਰਾਂ ਦੀ ਪੂਜਾ ਛੱਡੀ, ਮੈਂ ਅੱਜ ਤੋਂ ਬਾਅਦ ਦੀਵੇ ਬੱਤੀਆਂ ਬਾਲਣੇ ਛੱਡ ਦਿੱਤੇ। ਹਜ਼ੂਰ ਨੇ ਕਿਹਾ, ਦੇਖ ਲਈ ਪਹਿਲਾਂ ਘਰ, ਇਹਨੂੰ ਅਮਲੀ ਜਾਮਾ ਪਹਿਨਾ ਜਾ ਕੇ ਫਿਰ ਆਈ। ਸਤ ਬਚਨ ਕਹਿ ਕੇ ਤੁਰਿਆ, ਪਿੱਛੋਂ ਆਵਾਜ਼ ਦੇ ਕੇ ਕਿਹਾ, ਮੰਝ ਯਾਦ ਰੱਖੀ ਤੀਰਥਾ, ਅੱਜ ਚੌਧਰੀ ਏ, 500 ਬੰਦਾ ਹਰ ਵਕਤ ਦੇ ਨਾਲ ਰਹਿੰਦਾ ਸੀ, ਕੱਲ ਨੂੰ ਇਕੱਲਾ ਰਹਿ ਜਾਏਗਾ। ਅੱਜ ਤੇਰੇ ਕੋਲ ਬੂਰੀਆਂ ਕਾਲੀਆਂ ਮੱਝਾਂ ਨੇ, ਅੱਜ ਤੇਰੇ ਘਰ ਨੌਕਰ ਨੇ, ਬਲਦ ਨੇ, ਰੱਥ ਨੇ, ਕੱਲ ਨੂੰ ਹੋ ਸਕਦਾ ਲੋਕਾਂ ਦੀ ਦਿਹਾੜੀ ਕਰਨੀ ਪਏ। ਕਹਿਣ ਲੱਗਾ, ਦਾਤਾ ਜੋ ਮਰਜ਼ੀ ਕਿਰਪਾ ਕਰਕੇ ਮੇਰੇ ਨਾਲ ਵਰਤਾ ਦੇਈ, ਪਰ ਕਦੀ ਇਹ ਦਿਨ ਨਾ ਵੇਖਣ ਨੂੰ ਮਿਲੇ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦਰ 'ਤੇ ਚਲਾ ਜਾ। ਧੰਨ ਗੁਰੂ ਅਰਜੁਨ ਸਾਹਿਬ ਦੇ ਦਰਬਾਰ 'ਚੋਂ ਤੁਰਿਆ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ, ਵਿਸਤਾਰ ਨਾਲ ਨਹੀਂ। ਕਰ ਗਿਆ ਕਬਰ ਢਾਈ ਅਤੇ ਬਾਹਰ ਲੋਕਾਂ ਨੇ ਕਿਹਾ, ਅੱਜ ਤੋਂ ਬਾਅਦ ਤੂੰ ਸਾਡਾ ਚੌਧਰੀ ਨਹੀਂ। ਕਹਿਣ ਲੱਗੇ, ਮੈਂ ਚੌਧਰ ਪੁਣੇ ਦਾ ਛੱਜ ਤਾਂ ਬਾਬੇ ਨਾਨਕ ਦੇ ਜੋੜਿਆਂ ਵਿੱਚ ਹੀ ਤੋੜ ਆਇਆ ਹਾਂ। ਕਹਿਣ ਲੱਗੇ, ਅੱਜ ਤੋਂ ਬਾਅਦ ਤੇਰਾ ਬਰਾਦਰੀ ਵਿੱਚੋਂ ਰਾਸ਼ਨ ਪਾਣੀ ਲੈਣ ਵਰਤਣ ਬੰਦ। ਕਹਿਣ ਲੱਗਾ, ਚਲੋ ਸ਼ੁਕਰ ਹੋਇਆ, ਦੁਨੀਆਂ ਦੀਆਂ ਤੰਦਾਂ ਜਿਉਂਦਿਆਂ ਟੁੱਟ ਗਈਆਂ। ਮੈਂ ਤੁਹਾਡੇ ਨਾਲ ਲੈ ਕੇ ਕੀ ਕੁਛ ਬਹਿਣਾ ਹੈ, ਮੈਂ ਤਾਂ ਹੁਣ ਗੁਰੂ ਨਾਨਕ ਦੇ ਘਰ ਨਾਲ ਲੇਵਾ ਦੇਵੀ ਕਰ ਲਈ, ਮੇਰੀ ਸਾਂਝ ਉੱਥੇ ਵੇ। ਪਰ ਦੇਵ ਨੇਤ ਰੱਬ ਦਾ ਭਾਣਾ ਵਾਪਰਿਆ, ਚੌਧਰ ਪੁਣਾ ਚਲਾ ਗਿਆ, ਸੰਸਾਰ ਦੇ ਸੁੱਖ ਸਾਰੇ ਚਲੇ ਗਏ, ਮਾਲ ਡੰਗਰ ਮਰ ਗਿਆ, ਇੱਥੋਂ ਤੱਕ ਕਿ ਪਿੰਡ ਦਾ ਚੌਧਰੀ ਅੱਜ ਦਿਹਾੜੀ ਕਰਨ 'ਤੇ ਮਜਬੂਰ ਹੋ ਗਿਆ, ਦਿਹਾੜੀਆਂ ਕਰਨ ਲੱਗਾ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਚੇਤੇ ਕਰਦਾ, ਪਰ ਬਾਹਰ ਦੀ ਕਿਰਤ ਕਰਦਿਆਂ ਅੰਦਰ ਦਾ ਖੇੜਾ ਹੁਣ ਮਿਟਦਾ ਨਹੀਂ। ਧੰਨ ਗੁਰੂ ਅਰਜੁਨ ਦੇਵ ਜੀ ਨੇ ਦੋ ਹੁਕਮਨਾਮੇ ਨੂੰ ਭੇਜੇ ਸਨ, ਭਾਵੇਂ ਇਤਿਹਾਸਕਾਰਾਂ ਨੇ ਅਨੇਕਾਂ ਵੱਖ ਵੱਖ ਤਰੀਕਿਆਂ ਨਾਲ ਉਹਨੂੰ ਬਿਆਨ ਕੀਤਾ। ਪਹਿਲਾ ਹੁਕਮਨਾਮਾ ਸਿੱਖ ਨੂੰ ਦੇ ਕੇ ਭੇਜਿਆ ਅਤੇ ਕਿਹਾ ਸੀ, ਜਾ ਕੇ ਮੰਝ ਨੂੰ ਦਈ, ਪਰ ਹੁਕਮਨਾਮਾ ਪਕੜਾਉਣ ਤੋਂ ਪਹਿਲਾਂ 20 ਰੁਪਈਏ ਲੈ ਲਈ। ਜਦੋਂ ਸਿੱਖ ਗਿਆ ਅਤੇ ਘਾਹ ਖੋਤਰ ਦੇ ਹੋਏ ਭਾਈ ਮੰਝ ਨੂੰ ਕਿਹਾ, ਕਹਿਣ ਲੱਗਾ, ਮੰਝ ਮੈਂ ਗੁਰੂ ਅਰਜੁਨ ਸਾਹਿਬ ਦੇ ਘਰੋਂ ਆਇਆ ਵਾਂ, ਹੱਥ ਮਿੱਟੀ ਨਾਲ ਭਰੇ ਸਨ, ਚਰਨ ਪਕੜ ਕੇ ਕਹਿੰਦਾ, ਧੰਨ ਭਾਗ ਮੇਰੇ, ਮੈਂ ਤੇਰੇ ਚਿਹਰੇ ਦੇ ਦਰਸ਼ਨ ਕੀਤੇ ਜਿਨ੍ਹਾਂ ਅੱਖਾਂ ਨੇ ਗੁਰੂ ਅਰਜੁਨ ਦੇਵ ਨੂੰ ਦੇਖਿਆ ਹੈ। ਕਹਿਣ ਲੱਗੇ, ਮੇਰੇ ਲਈ ਹੁਕਮ, ਅਤੇ ਸਿੱਖ ਦਾ ਉੱਤਰ ਸੀ, ਹੁਕਮਨਾਮਾ ਹੈ ਪਰ 20 ਰੁਪਈਆਂ ਤੋਂ ਬਿਨਾਂ ਨਹੀਂ। ਇਤਿਹਾਸ ਕਹਿੰਦਾ ਉਹਨੇ 20 ਰੁਪਈਏ ਤਰੱਦਦ ਨਾਲ ਬੜੀ ਮੁਸ਼ਕਲ ਨਾਲ ਲਿਆਂਦੇ, ਭਾਵੇਂ ਕਿਹਾ ਜਾਂਦਾ ਉਹਦੀ ਬੱਚੀ ਅਤੇ ਉਹਦੀ ਘਰ ਵਾਲੀ ਸ਼ਾਹੂਕਾਰ ਦੇ ਘਰ ਨੌਕਰ ਰਹਿ ਗਈਆਂ। ਜਦੋਂ 20 ਰੁਪਈਏ ਦਿੱਤੇ, ਸ਼ਾਮ ਨੂੰ ਹੁਕਮਨਾਮਾ ਮਿਲਿਆ, ਤੀਵੇ ਦੀ ਲੋਹ ਵਿੱਚ ਖੋਲਿਆ ਅਤੇ ਇੱਕ ਬਜ਼ੁਰਗ ਵਿਦਵਾਨ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਲਿਖਦੇ ਨੇ ਹੁਕਮਨਾਮੇ 'ਤੇ, ਸਿਰਫ ਲਿਖਿਆ ਸੀ, ਭਾਈ ਮੰਝ ਤੈਨੂੰ ਵਾਹਿਗੁਰੂ ਚੇਤੇ ਆਵੇ, ਤੈਨੂੰ ਪਰਮਾਤਮਾ ਚੇਤੇ ਆਵੇ। ਬਸ ਇਹ ਅੱਖਰ ਪੜ੍ਹਨ ਦੀ ਦੇਰ ਸੀ, ਇਹ ਅੱਖਰ ਕਿਸੇ ਦੁਨੀਆਦਾਰ ਦੇ ਨਹੀਂ, ਮੇਰੇ ਗੁਰੂ ਨੇ ਕਾਗਜ਼ 'ਤੇ ਅੱਖਰ ਨਹੀਂ ਸਨ ਲਿਖੇ, ਭਾਈ ਮੰਝ ਦੇ ਖਿਰਦੇ ਉੱਤੇ ਅੱਖਰ ਲਿਖ ਦਿੱਤੇ ਸਨ, ਤੈਨੂੰ ਗੁਰੂ ਚੇਤੇ ਆਵੇ, ਤੈਨੂੰ ਰੱਬ ਚੇਤੇ ਆਵੇ, ਤੈਨੂੰ ਨਾਮ ਚੇਤੇ ਆਵੇ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕੀ ਬਣਿਆ, ਇਹਨੂੰ ਜੰਗਲ ਵਿੱਚੋਂ ਵੀ ਨਾਮ ਦੀ ਧੁਨੀ ਸੁਣਾਈ ਦੇਣ ਲੱਗੀ। ਅਤੇ ਇਹਦੇ ਵਿੱਚ ਕੋਈ ਝੂਠ ਨਹੀਂ, ਇਹ ਅਤ ਕਥਨੀ ਨਾ ਸਮਝਿਓ, ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਧੰਨ ਗੁਰੂ ਕਲਗੀ ਵਾਲੇ ਤਾਂ ਕਹਿੰਦੇ ਨੇ ਜਦੋਂ ਤੁਰਨਾ ਵਾਂ ਤਾਂ ਜੰਗਲ ਦੇ ਪੱਤਿਆਂ ਦੀ ਆਵਾਜ਼ ਕੰਨਾਂ ਸੁਣਾਈ ਦਿੰਦੀ ਹੈ, ਜੰਗਲ ਦੇ ਪੱਤੇ ਵੀ ਮੇਰੇ ਵਾਹਿਗੁਰੂ ਜੀ ਤੇਰਾ ਨਾਮ ਪੈ ਜਪਦੇ ਨੇ। ਨੇਤ ਨੇਤ ਬਣ ਤ੍ਰਿਣ ਕਹਿਤ, ਜੋ ਬੋਲਤ ਹੈ ਮ੍ਰਿਗ ਮੇਨ ਪੰਖੇਰੂ, ਸੋ ਬਿਨ ਹਰ ਜਾਪਤ ਖੈ ਨਹੀਂ ਹੋਰ, ਹਉਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਚਿੜੀ ਚੂਕੀ ਪੋ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਜਿਹਦਾ ਅੰਦਰ ਨਾਮ ਨੂੰ ਸੁਣ ਲੱਗ ਪਏ ਪਿਆਰਿਓ ਉਹ ਬਾਹਰੋਂ ਵੀ ਨਾਮ ਹੀ ਸੁਣਦਾ ਹੈ ਦਿਨ ਰਾਤ ਨਾਮ ਵਿੱਚ ਪ੍ਰਵਿਰਤ ਦੂਸਰਾ ਹੁਕਮਨਾਮਾ ਆਇਆ ਅਤੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਲਿਖ ਕੇ ਭੇਜਿਆ ਭਾਈ ਮੰਝ ਤੇਰੀ ਗੁਰੂ ਘਰ ਵਿੱਚ ਸੇਵਾ ਦੀ ਲੋੜ ਪੈ ਗਈ ਜਲਦੀ ਗੁਰੂ ਕੇ ਲੰਗਰ ਦੀ ਸੇਵਾ ਲਈ ਪਹੁੰਚ ਜਾ ਉਹ ਪਹੁੰਚਿਆ ਉਹਨੇ ਸੇਵਾ ਕੀਤੀ ਅਤੇ ਇੰਨੀ ਭਿੱਜ ਕੇ ਸੇਵਾ ਕੀਤੀ ਕਿ ਇਹਨੂੰ ਸਭ ਕੁਝ ਭੁੱਲ ਗਿਆ ਕੇਵਲ ਗੁਰੂ ਚੇਤੇ ਰਹਿ ਗਿਆ ਅਤੇ ਗੁਰੂ ਅਰਜੁਨ ਦੇਵ ਜੀ ਨੇ ਅੱਜ ਪੁੱਛ ਲਿਆ ਮੰਝ ਸੇਵਾ ਤਾਂ ਕਰਨਾ ਪ੍ਰਸ਼ਾਦਾ ਕਿੱਥੋਂ ਛਕਣਾ ਸਤਿਗੁਰੂ ਤੁਹਾਡੇ ਲੰਗਰ 'ਚੋਂ ਕਹਿਣ ਲੱਗੇ ਘਰੋਂ ਸੇਵਾ ਕਰਨਾ ਹੈ ਕਿ ਮਜ਼ਦੂਰੀ ਕਰਨਾ ਆ ਕੇ ਜਿੰਨੀਆਂ ਲੱਕੜਾਂ ਢੋਈਆਂ ਉਹਨਾਂ ਤੂੰ ਲੰਗਰ ਛਕ ਗਿਓ ਕਹਿੰਦਾ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਨਹੀਂ ਲਾਂਗਰੀ ਦੇ ਮਨ 'ਚ ਤਰਸ ਆ ਗਿਆ ਕਿ ਦੇਖੋ ਚੌਧਰੀ ਸਭ ਕੁਝ ਛੱਡ ਕੇ ਆਇਆ ਅਤੇ ਅੱਜ ਪੰਗਤ ਵਿੱਚੋਂ ਵੀ ਉਠਾ ਦਿੱਤਾ ਉਹਨੇ ਕੋਲ ਜਾ ਕੇ ਕਿਹਾ ਭਾਈ ਮੰਝ ਚਿੰਤਾ ਨਾ ਕਰੀ ਇਹ ਗੁਰੂ ਦੇ ਚੋਜ ਨੇ ਅਤੇ ਮੰਝ ਹੱਸ ਕੇ ਕਹਿੰਦਾ ਮੈਂ ਅੱਜ ਗੁਰੂ ਦਾ ਸ਼ੁਕਰ ਕਰਨਾ ਮੇਰੇ ਸਤਿਗੁਰੂ ਜਿੱਥੇ ਮੈਨੂੰ ਡਿੱਗਦਾ ਦੇਖਦੇ ਨੇ ਉੱਥੇ ਹੱਥ ਦੇ ਕੇ ਮੈਨੂੰ ਬਚਾ ਲੈਂਦੇ ਦੇਖੋ ਸੋਚ ਹੈ ਮੇਰੇ ਗੁਰੂ ਨੇ ਮੈਨੂੰ ਬਚਾ ਲਿਆ ਪਿਆਰਿਓ ਸੇਵਾ ਕੀਤੀ ਤੁਹਾਨੂੰ ਸਭ ਨੂੰ ਪਤਾ ਹੈ ਸੁਲਤਾਨ ਵਿੰਡ ਵਾਲੇ ਪਾਸੇ ਭਾਈ ਮੰਝ ਖੂਹ 'ਚ ਡਿੱਗਾ ਸੀ ਸਾਰੀ ਰਾਤ ਖੂਹ 'ਚ ਰਿਹਾ ਹੈ ਪਰ ਲੱਕੜਾਂ ਦੀ ਗੱਠ ਸਿਰ ਤੋਂ ਡਿੱਗਣ ਨਹੀਂ ਦਿੱਤੀ ਸ਼ਾਮ ਲੰਘੀ ਰਹਿ ਰਾਜ ਸਾਹਿਬ ਦਾ ਪਾਠ ਕਰ ਚੁੱਕਾ ਹੈ ਪ੍ਰਭਾਤ ਵੇਲੇ ਇੱਕ ਹੱਥ ਨਾਲ ਪੰਡ ਪਕੜੀ ਦੂਜੇ ਹੱਥ ਨਾਲ ਪਾਣੀ ਭਰ ਕੇ ਆਪਣੇ ਮੂੰਹ 'ਤੇ ਛੱਟਾਂ ਮਾਰਿਆ ਜਪਜੀ ਸਾਹਿਬ ਦਾ ਪਾਠ ਕੀਤਾ ਪਤਾ ਨਹੀਂ ਮਨ 'ਚ ਕੀ ਆਇਆ ਕਹਿੰਦਾ ਧੰਨ ਗੁਰੂ ਅਰਜੁਨ ਦੇਵ ਕਿਰਪਾ ਕਰੀ ਨੇਮ ਨਾ ਟੁੱਟਦਾ ਅਤੇ ਚੰਗਾ ਸੀ ਤੇਰੇ ਸਿੱਖਾਂ ਦੀ ਸੇਵਾ ਲੱਕੜਾਂ ਨਾਲ ਸੰਗਤ ਦੀ ਕਰਨੀ ਸੀ ਲੰਗਰ ਦੀ ਕਿਰਪਾ ਕਰੀ ਮੈਨੂੰ ਅੱਜ ਬਖਸ਼ ਲਈ ਜਦੋਂ ਇੰਨੇ ਸ਼ਬਦ ਕਹਿ ਪਿਆਰਿਓ ਇੰਨੀ ਦੇਰ ਨੂੰ ਖੂਹ ਤੋਂ ਆਵਾਜ਼ ਆਈ ਉਹ ਕਿਸੇ ਹੋਰ ਦੀ ਨਹੀਂ ਮੇਰਾ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਆਪ ਨੰਗੇ ਚਰਨ ਭਾਈ ਮੰਝ ਨੂੰ ਕੱਢਣ ਵਾਸਤੇ ਚਲੇ ਗਏ ਆਵਾਜ਼ ਆਈ ਮੰਝ ਲੱਕੜਾਂ ਨੂੰ ਸੱਟ ਦੇ ਅਤੇ ਸਿਰ 'ਤੇ ਲੱਕੜਾਂ ਚੁੱਕੀਆਂ ਅਤੇ ਉੱਤਰ ਦਿੱਤਾ ਨਹੀਂ ਇਹ ਲੱਕੜਾਂ ਦੀ ਗੱਠ ਹੀ ਹੈ ਜਿਹੜੀ ਮੈਨੂੰ ਗੁਰੂ ਨਾਲ ਜੋੜੀ ਬੈਠੀ ਹੈ ਇਹੀ ਤਾਂ ਵਿਚੋਲਾ ਬਣੀ ਹੈ ਜਿਹੜੀ ਮੈਂ ਰੋਜ਼ ਵੱਢ ਕੇ ਲਿਆਉਂਦਾ ਮੈਂ ਇੱਕ ਇੱਕ ਲੱਕੜ ਨੂੰ ਤਿਆਰ ਕਰਦਿਆਂ ਮੈਂ ਨਾਮ ਜਪਿਆ ਮੈਂ ਲੱਕੜਾਂ ਨਹੀਂ ਸੱਟਣੀਆਂ ਕਿਉਂਕਿ ਇਹਨਾਂ ਨੂੰ ਤਾਂ ਪਕੜਦਿਆਂ ਵੀ ਮੈਂ ਗੁਰੂ ਅਰਜੁਨ ਦੇਵ ਨੂੰ ਚੇਤੇ ਰੱਖਿਆ ਹੈ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਪਹਿਲਾਂ ਲੱਕੜਾਂ ਕੱਢੀਆਂ ਪਰਤ ਕੇ ਭਾਈ ਮੰਝ ਨੂੰ ਕੱਢਿਆ ਅਤੇ ਜਦੋਂ ਚਰਨਾਂ 'ਤੇ ਮੱਥਾ ਟੇਕਣ ਲੱਗਾ ਧੰਨ ਗੁਰੂ ਅਰਜੁਨ ਦੇਵ ਜੀ ਨੇ ਚੁੱਕ ਕੇ ਸੀਨੇ ਨਾਲ ਲਾਇਆ ਕਹਿਣ ਲੱਗੇ ਅੱਜ ਤੇਰੀ ਸਾਂ ਸਾਡੇ ਸੀਨੇ ਵਿੱਚ ਹੈ ਪਿਆਰਿਓ ਯਾਦ ਰੱਖਿਓ ਪਿੱਛੇ ਰਹਿ ਕੇ ਸੇਵਾ ਕਰਾਂਗੇ ਅਤੇ ਗੁਰੂ ਦੇ ਸੀਨੇ 'ਚ ਥਾਂ ਮਿਲ ਜਾਏਗੀ ਅਤੇ ਜੇ ਖੌਮੇ ਦੀ ਕੇਵਲ ਲੈ ਕੇ ਮਹਿਲ ਹਰ ਥਾਂ 'ਤੇ ਆਕੜ ਕੇ ਤੁਰਿਆ ਕਈ ਵਾਰੀ ਸਮਾਂ ਬੰਦੇ ਨੂੰ ਪਿੱਛੇ ਤੱਕ ਜਾਂਦਾ ਹੈ ਤੇਰੀ ਥਾਂ ਸਾਡੇ ਸੀਨੇ 'ਚ ਹੈ ਅਤੇ ਨਾਲ ਕਿਹਾ ਭਾਈ ਮੰਝ ਕੁਛ ਮੰਗ ਲੈ ਅਤੇ ਪਤਾ ਕੀ ਉਹਨੇ ਕਿਹਾ ਹੇ ਸੱਚੇ ਪਾਤਸ਼ਾਹ ਅੱਜ ਤਰੁੱਠੇ ਹੋ ਤਾਂ ਕਿਰਪਾ ਕਰਕੇ ਕਹਿ ਦਿਓ ਕਿ ਭਾਈ ਮੰਝ ਅੱਜ ਤੋਂ ਬਾਅਦ ਤੇਰੇ ਅੰਦਰ ਮੰਗਣ ਦਾ ਫੁਰਨਾ ਹੀ ਕਦੀ ਪੈਦਾ ਨਹੀਂ ਹੋਵੇਗਾ ਮੰਗਣ ਦੀ ਬਿਰਤੀ ਮੁੱਕ ਜਾਏ ਮੈਨੂੰ ਅਜਾਚੀ ਬਣਾ ਦੇਵੋ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ ਤੈਨੂੰ ਬਹੁਤ ਕੁਛ ਦੇਣਾ ਤੂੰ ਪਹਿਲਾਂ ਅਜਾਚੀ ਬਣ ਗਿਆ ਫਿਰ ਅਗਲਾ ਬਚਨ ਕਿਹਾ ਕੁਛ ਮੰਗ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇਹ ਪਰਚਾ ਤੂੰ ਪਾਇਆ ਅਤੇ ਸੇਵਾ ਤੂੰ ਕਰਾ ਲਈ ਇੰਨੇ ਵੱਡੇ ਸਿੱਖਾਂ ਦੇ ਪਰਚੇ ਨਾ ਪਾਈ ਬੰਦਿਆਂ ਦੇ ਥਿੜਕਦਿਆਂ ਕੋਈ ਪਤਾ ਨਹੀਂ ਲੱਗਦਾ ਸਿੱਖਾਂ ਦੇ ਪਰਚੇ ਕਹੇ ਨੇ ਆਪਣੇ ਘਰ ਦੀ ਗੱਲ ਨਹੀਂ ਕੀਤੀ ਦੇਖ ਤੇਰੇ ਦਰ 'ਤੇ ਸਿੱਖ ਕੁਛ ਲੈਣ ਆਉਂਦੇ ਨੇ ਬੰਦਾ ਭਟਕ ਜਾਂਦਾ ਹੈ ਕਿਰਪਾ ਕਰ ਇੰਨਾ ਪਰਚਾ ਕਿਸੇ ਸਿੱਖ ਦਾ ਨਾ ਪਾਈ ਧੰਨ ਗੁਰੂ ਅਰਜੁਨ ਦੇਵ ਨੇ ਸੀਨੇ ਨਾਲ ਲਾ ਕੇ ਦੋ ਬਚਨ ਕਹਿ ਸਨ ਭਾਈ ਮੰਝ ਤੈਨੂੰ ਲੰਗਰ ਲਈ ਸੱਦਿਆ ਅੱਜ ਤੋਂ ਬਾਅਦ ਤੇਰੇ ਨਾਲ ਲੰਗਰ ਤੋਰ ਦਿੱਤਾ ਤੂੰ ਲੰਗਰ ਲਈ ਆਇਆ ਸੈਂ ਜਾਂ ਜਿੱਥੇ ਤੂੰ ਜਾਏਗਾ ਉੱਥੇ ਲੰਗਰ ਚੱਲਣਗੇ ਤੇ ਦੂਜਾ ਜਿਹੜਾ ਤੇਰੀ ਸੰਗਤ ਕਰੇਗਾ ਉਹ ਭਵ ਸਾਗਰ ਤੋਂ ਪਾਰ ਹੋਵੇਗਾ। ਉਹ ਸ਼ਬਦ ਅਸੀਂ ਪੜ੍ਹਨੇ ਆ ਇਤਿਹਾਸ ਦੀਆਂ ਸਤਰਾਂ ਨੇ ਕਿ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ ਜਗ ਲੰਘਣਖਾਰਾ। ਇਹੋ ਜਿਹੇ ਸੇਵਾਦਾਰ ਨੇ ਜਿਨ੍ਹਾਂ ਨੂੰ ਕਹਿ ਸਕਾਂਗੇ ਸੇਵਕ ਕੀ ਓੜਕ ਨਿਭਗੀ ਪ੍ਰੀਤ। ਸਲੋਕ ਸੰਸਕ੍ਰਿਤੀ ਵਿੱਚੋਂ ਮੈਂ ਬੇਨਤੀ ਕਰ ਰਿਹਾ ਸਾਂ, ਕਿਹੜੀ ਚੀਜ਼ ਹੈ ਜਿਹੜੀ ਸੇਵਾ ਵਿੱਚ ਨਹੀਂ? ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਾਛੰ ਕਰੋਤ ਅਗਰਿਣੀ ਵਹਿ ਨਿਰਾਸੰਗ ਆਸ ਪੂਰਨੈ ਨਿਰਦਨੰਗ ਭਯੰਗ ਤਨਵੰਤੈ ਰੋਗੀਅੰਗ ਰੋਗ ਖੰਡਣੈ ਭਗਤਿਅੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿਨ ਨਾ ਲੱਭਿਅਤੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਹੀਂ ਲੱਭਦੀ? ਤੂੰ ਆਪਣੇ ਆਪ ਨੂੰ ਮਾਰ ਕੇ ਗੁਰੂ ਦੀ ਸੇਵਾ ਕਰ ਤਾਂ ਸਹੀ, ਪਰ ਕਿਵੇਂ ਕਰੀਏ ਸੇਵਾ? ਸੇਵਕ ਉਹਦਾ ਜੀਵਨ ਇੰਨਾ ਉੱਚਾ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ ਸੀ ਮੁਰਦਾ। ਯਾਦ ਰੱਖੋ, ਸੇਵਾਦਾਰ ਸੱਚੀ ਮੁੱਚੀ ਮਰ ਜਾਂਦਾ ਹੈ। ਜਿਉਂਦੇ ਲੋਕ ਅਸੀਂ ਕਹਿੰਦੇ ਹਾਂ ਸਰਦੀ ਆ ਗਈ ਸਾਨੂੰ ਤਨ ਢੱਕਣ ਲਈ ਗਰਮ ਕੱਪੜੇ ਦਿਓ, ਪਰ ਪਿਆਰਿਓ ਮੁਰਦਿਆਂ ਨੂੰ ਤਾਂ ਅਸੀਂ ਫਰੀਜ਼ਰ ਵਿੱਚ ਠੰਡੀ ਥਾਂ 'ਤੇ ਰੱਖਿਆ। ਕਦੀ ਉਹਨਾਂ ਰੌਲਾ ਪਾ ਕੇ ਕਿਹਾ ਅਸੀਂ ਇੰਨੇ ਸਾਲ ਘਰ ਵਿੱਚ ਬਣਾਉਂਦੇ ਰਹੇ, ਹੁਣ ਸਾਨੂੰ ਠੰਡ ਤੋਂ ਬਚਾਉਣ ਲਈ ਗਰਮ ਕੱਪੜੇ ਤਾਂ ਦੇ ਜਾਓ। ਅਸੀਂ ਗਰਮੀ ਲੱਗੇ ਤਾਂ ਯਤਨ ਕਰਾਂਗੇ ਸਾਨੂੰ ਠੰਡੀ ਹਵਾ ਕਿਤੋਂ ਦੇ ਦਿਓ, ਪਰ ਮਰੇ ਹੋਏ ਗਲ ਜਾਣਗੇ। ਪਰ ਉਹਨਾਂ ਨੇ ਠੰਡੀ ਹਵਾ ਦੀ ਕਦੀ ਮੰਗ ਨਹੀਂ ਕੀਤੀ। ਅਸੀਂ ਤਨ 'ਤੇ ਪਾਉਣ ਲਈ ਕੱਪੜੇ ਮੰਗਾਂਗੇ, ਭੋਜਨ ਮੰਗਾਂਗੇ, ਮੁਰਦਿਆਂ ਕਦੀ ਨਹੀਂ ਮੰਗਿਆ। ਸੱਚ ਜਾਣੋ, ਇੱਕ ਸੇਵਾਦਾਰ ਤਾਂ ਮੁਰਦਾ ਬਣ ਜਾਂਦਾ ਜੇ ਗੁਰੂ ਨੇ ਲੀਰਾਂ ਪਵਾ ਦਿੱਤੀਆਂ ਅਤੇ ਤਾਂ ਵੀ ਸੱਤ ਬਚਨ, ਜੇ ਗੁਰੂ ਨੇ ਆਪਣੀ ਪੁਸ਼ਾਕ ਦੇ ਦਿੱਤੀ ਅਤੇ ਤਾਂ ਵੀ ਸੱਤ ਬਚਨ, ਕਿਉਂਕਿ ਮੁਰਦੇ ਦੀ ਆਪਣੀ ਕੋਈ ਮਰਜ਼ੀ ਨਹੀਂ, ਇਹ ਤਾਂ ਉਹਦੀ ਮਰਜ਼ੀ ਹੈ ਜਿਹੜਾ ਮੁਰਦੇ ਦੇ ਕੋਲ ਖਲੋਤਾ ਹੈ। ਇਹੋ ਜਿਹੇ ਸੇਵਾਦਾਰ ਨੂੰ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਕਿਹਾ ਹੈ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾਂ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਖੱਸਣ ਰੋਵਣਾ, ਦਰ ਦਰਵੇਸ਼ ਰਸ਼ੀਦ ਪਿਰਮਰਸ ਪੋਵਣਾ। ਕਹਿੰਦੇ ਨੇ ਜਦੋਂ ਇਹੋ ਜਿਹਾ ਸੇਵਾਦਾਰ ਦੁਨੀਆਂ ਤੋਂ ਜਾਂਦਾ ਹੈ ਨਾ, ਫਿਰ ਰੱਬ ਦੇ ਘਰ ਵਿੱਚ ਉਹਨੂੰ ਵਧਾਈ ਇਸ ਤਰ੍ਹਾਂ ਮਿਲਦੀ ਹੈ ਜਿਵੇਂ ਈਦ ਦਾ ਚੰਦ ਚੜ੍ਹਿਆ ਹੋਵੇ ਅਤੇ ਲੋਕ ਵਧਾਈਆਂ ਦਿੰਦੇ। ਦਰ ਦਰਵੇਸ਼ ਰਸ਼ੀਦ ਪਿਰਮਰਸ ਪੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਮੇਰੇ ਧੰਨ ਗੁਰੂ ਅਮਰਦਾਸ ਕਹਿੰਦੇ ਆ ਜੇ ਓੜਕ ਤੱਕ ਪ੍ਰੀਤ ਨਿਭਾਉਣੀ ਆ ਨਾ, ਫਿਰ ਇਸ ਤਰ੍ਹਾਂ ਸੇਵਾ ਕਰ ਕਿ ਖਸਤੀ ਸਿਰ ਜੋ ਅੰਕਸ਼ ਹੈ ਐਰਨ ਜੂੰ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜੇ ਸੇਵਾ ਕਰਨ ਤੁਰਿਆ ਗੁਰਮੁਖਾਂ, ਤੇ ਫਿਰ ਇਸ ਤਰ੍ਹਾਂ ਸੇਵਾ ਕਰ, ਆਪਣੇ ਆਪ ਨੂੰ ਮਿਟਾ ਦੇ, ਆਪਣੀ ਹਸਤੀ ਨੂੰ ਖਤਮ ਕਰ ਦੇ। ਗੁਰਮੁਖੋ, ਸੇਵਕ ਉਹੀ ਹੈ ਜਿਹੜਾ ਗੁਰੂ ਦੀ ਖਾਂ ਵਿੱਚ ਖਾਂ ਮਿਲਾਏ, ਸੇਵਕ ਹੋਵੇ ਜੋ ਗੁਰੂ ਦੀ ਰਜ਼ਾ ਵਿੱਚ ਚੱਲੇ, ਅਤੇ ਸੇਵਕ ਹੋਵੇ ਜਿਹੜਾ ਸਹੀ ਅਰਥਾਂ ਵਿੱਚ ਬਾਹਰੋਂ ਸੇਵਾ ਕਰਦਾ ਕਰਦਾ ਇੰਨਾ ਕੁ ਪੁੱਗ ਜਾਏ ਕਿ ਉਹਦਾ ਅੰਦਰ ਵੀ ਸਹੀ ਅਰਥਾਂ ਵਿੱਚ ਪੂਰਾ ਅਤੇ ਪਰਮ ਸੇਵਾਦਾਰ ਬਣ ਸਕੇ। ਉਹ ਸੇਵਾਦਾਰ ਨਿੰਦਿਆ ਨਹੀਂ ਕਰਦਾ, ਉਹ ਸੇਵਾਦਾਰ ਵਾਸਨਾ ਵਿੱਚ ਗ੍ਰਸਤ ਨਹੀਂ ਹੁੰਦਾ, ਉਹ ਸੇਵਾਦਾਰ ਕਦੀ ਵੈਰ ਨਹੀਂ ਕਮਾਉਂਦਾ, ਉਹ ਸੇਵਾਦਾਰ ਕਦੀ ਈਰਖਾ ਨਹੀਂ ਕਰਦਾ। ਅਤੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਪੜਚੋਲੀਏ, ਸੱਚ ਜਾਣਿਓ ਉਹ ਸੇਵਾਦਾਰ ਅਤੇ ਸਵਾਮੀ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਸਵਾਮੀ ਅਤੇ ਸੇਵਕ ਦੋਨੋਂ ਇੱਕ ਹੋ ਜਾਂਦੇ। ਗੁਰਮੁਖੋ, ਆਓ ਆਪਾਂ ਯਤਨ ਕਰੀਏ, ਜਿੱਥੇ ਗੁਰੂ ਕੀ ਸੇਵਾ ਕਰਨੇ ਆ ਉੱਥੇ ਅੰਦਰ ਦੀ ਸ਼ਖਸੀਅਤ ਵੀ ਕਿਤੇ ਸੇਵਾਦਾਰ ਵਾਲੀ ਬਣ ਸਕੇ। ਸਿਰ ਮੈਂ ਸੰਖੇਪ ਜੀ ਬੇਨਤੀ ਕੀਤੀ ਕਿ ਸੇਵਾਦਾਰ ਦੇ 6 ਲੱਛਣ ਨੇ। ਸੇਵਾ ਕਰਨ ਵਾਲਾ ਸਭ ਕੁਝ ਗਵਾ ਕੇ ਵੀ ਸੇਵਾ ਕਰਕੇ ਸਭ ਕੁਝ ਖੱਟ ਕੇ ਚਲਾ ਜਾਂਦਾ ਹੈ, ਅਤੇ ਅੱਗੇ ਗੁਰੂ ਜੀ ਕੱਲ ਕਹਿਣਗੇ ਫਿਰ ਸੇਵਕ ਦੀ ਪ੍ਰੀਤ ਕੈਸੀ ਹੈ। ਕੱਲ ਅਸੀਂ ਇਸ ਪ੍ਰਕਰਨ ਨੂੰ ਪ੍ਰੀਤ ਦੇ ਸੰਬੰਧ ਵਿੱਚ ਵਿਚਾਰਾਂਗੇ, ਜਿਉਂਦਿਆਂ ਕਿਵੇਂ ਪ੍ਰੀਤ ਕਰਦਾ ਹੈ ਅਤੇ ਮਰਿਆਂ ਉਹਦੀ ਪ੍ਰੀਤ ਕਿਵੇਂ ਨਾਲ ਨਿਭਦੀ ਹੈ। ਖੋਈਆਂ ਬੇਅੰਤ ਭੁੱਲਾਂ ਆਪ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦੇਣੀਆਂ, ਤਨ ਗੁਰੂ ਅਰਜੁਨ ਦੇ ਮਿਹਰ ਕਰਨ, ਸਾਨੂੰ ਕਹਿਣ ਵਾਲਿਆਂ ਨੂੰ ਆਪ ਗੁਰਮੁਖਾਂ ਸੁਣਨ ਵਾਲਿਆਂ ਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।